नानक पाद वंदन पाद सिमरो अंगद दुख गुर अमरदास हृदय हृदय श्री गुरु रामदास गुण गुरुवर जन विघनन नाशक विघनन हर गोविंद शुभ मत श्री हर राय नमो कर जोरी नमो कर श्री हर कृष्ण तेग बहादुर परम सतगुर परम श्री गुरु गोविंद तरौ तरा पर पुन पुन वाहिगुरु पुन बंदो बार बार
जगदीशा
एकंकार सतगुरु तेह प्रसाद सच होए वाहे गुरु जी की फतेह विघ्न विनाशन वाहे गुरु जी की फतेह
विघ्न विनाशन सोए दुएरा कई यथार्थ भारता सुन के नृप अज्ञान ऋषियो कहन लाग्यो तब उचित सजाए मान
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत अतुत्कृष्ट सतगुरु दीना बंधु दसों पातशाह दे आत्मक स्वरूप आत्मक ज्योत धन धन श्री गुरु ग्रंथ साहिब जी महाराज गुरुदेव जी दे पावन पवित्र चरणा कमलां च इकत्र होके जिथे अज विसाख दी संक्रांत दा दिहाड़ा मना रहे हो उथे नाल गुरु पंथ खालसे दा सिरजना दिवस बड़ी श्रद्धा भावना सत्कार नाल मना रहे। अज दे दिन खालसे दी जन्म भूमि श्री आनंदपुर साहब दी पवित्र पावन धरती ते कलगियां वाले चोजी प्रीतम पातशाह जी ने चोज वरता के पंथ खालसे दी सिरजना कीती। सन 1699 दी विसाखी नूं इह कौतक सतगुरां वरताया। वैसे विसाखी गुरु घर विच गुरु अमरदास तीसरे पातशाह जी दे समय तो मनाउणी प्रारंभ हो गई। उसे विसाखी दा जोड़ मेला मनाउण वास्ते हर साल वांगर 80,000 दे नेड़े संगतां दा इकट्ठ श्री केसगढ़ साहब दी धरती ते होया। गुरुद्वारा श्री केसगढ़ साहब वाले पावन पवित्र तख्त दे स्थान ते कलगीधर पातशाह जी महाराज ਇੱਕ ਵੀਰ ਅਸੀਂ ਰੰਗ ਵਿੱਚ ਰੰਗੇ ਹੋਇਆ ਨੇ। 80,000 ਦੀ ਸੰਗਤ ਦੇ ਇਕੱਠ ਵਿੱਚ ਉੱਚੀ ਆਵਾਜ਼ ਵਿੱਚ ਇੱਕ ਸਿਰ ਦੀ ਮੰਗ ਕੀਤੀ ਕਿ ਇੱਕ ਸਿਰ ਚਾਹੀਦਾ, ਇੱਕ ਸੀਸ ਚਾਹੀਦਾ। ਸਤਿਗੁਰਾਂ ਦੀਆਂ ਤਿੰਨ ਆਵਾਜ਼ਾਂ ਸੁਣ ਕੇ ਭਾਈ ਦਇਆ ਰਾਮ ਨੇ ਆਪਣਾ ਸੀਸ ਭੇਟ ਕੀਤਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੁੱਛਿਆ ਵੀ ਕਿ ਸਿਰ ਦੇਣ ਦਾ ਮਤਲਬ ਸਮਝਦੇ ਹੋ? ਮਹਾਰਾਜ ਆਪ ਕਿਰਪਾ ਕਰਕੇ ਸਮਝਾਓ। ਸਤਿਗੁਰਾਂ ਵਚਨ ਕੀਤਾ, ਮੁਗਲਾਂ ਨਾਲ ਤੇਗ ਪਕੜ ਕੇ ਜੰਗ ਚ ਲੜਨਾ ਪਏਗਾ, ਜੂਝਣਾ ਪਏਗਾ। ਭਾਈ ਦਇਆ ਰਾਮ ਜੀ ਨੇ ਉਸ ਵੇਲੇ ਉਸ ਸਮੇਂ ਦੀ ਭਾਰਤ ਖੰਡ ਦੇ ਲੋਕਾਂ ਦੀ ਜਿਹੜੀ ਮਾਨਸਿਕ ਦਸ਼ਾ ਸੀ, ਲੋਕਾਂ ਦੀਆਂ ਮਨੋਬਿਰਤੀਆਂ ਜਿਸ ਉਸ ਹਿਸਾਬ ਨਾਲ ਜਿਵੇਂ ਡਿੱਗੀਆਂ ਹੋਈਆਂ ਸਨ, ਹਿੰਦੁਸਤਾਨ ਦੇ ਸਾਰੇ ਲੋਕਾਂ ਦੀ ਮਾਨਸਿਕ ਦਸ਼ਾ ਨੂੰ ਭਾਈ ਦਇਆ ਰਾਮ ਜੀ ਨੇ ਆਪਣੀ ਰਸਨਾ ਨਾਲ ਬਿਆਨ ਕੀਤਾ ਕਿ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਦੇ ਨੀ ਪਕੜੀ, ਚਿੜੀ ਉਡੇ ਡਰ ਸੇ ਮਰ ਜਾਊ, ਮੁਗਲਨ ਸੇ ਕੈਸੇ ਲੜ ਪਾਊ। ਮਹਾਰਾਜ, ਸਾਡਾ ਕੰਮ ਤਾਂ ਤਕੜੀ ਤੋਲ ਕੇ ਗੁਜ਼ਾਰਾ ਕਰਨਾ, ਕਿਉਂਕਿ ਭਾਰਤ ਵਰਸ਼ ਦੇ ਲੋਕਾਂ ਨੇ ਗੁਲਾਮੀ ਦੀਆਂ ਜੰਜੀਰਾਂ ਨੂੰ ਆਪਣੇ ਸਰੀਰ ਦਾ ਸ਼ਿੰਗਾਰ ਤੇ ਗਹਿਣਾ ਬਣਾ ਲਿਆ ਹੋਇਆ ਸੀ। ਹੁਣ ਜਿਹੜਾ ਬੰਦਾ ਗੁਲਾਮੀ ਦੀਆਂ ਜੰਜੀਰਾਂ ਨੂੰ ਆਪਣੇ ਸਰੀਰ ਦਾ ਗਹਿਣਾ ਬਣਾ ਲਵੇ, ਉਸ ਬੰਦੇ ਨੂੰ ਆਜ਼ਾਦੀ ਦਾ ਸੁਪਨਾ ਵਿਖਾ ਕੇ ਆਜ਼ਾਦ ਕਰਨਾ ਬੜਾ ਮੁਸ਼ਕਲ ਹੁੰਦਾ, ਕਠਿਨ ਹੁੰਦਾ। ਕਲਗੀਧਰ ਪਾਤਸ਼ਾਹ ਨੇ ਕੁਝ ਇਹੋ ਜਿਹੀ ਚੋਜ ਵਰਤਾਇਆ ਕਿ ਜਿਹੜਾ 700 ਸਾਲ ਦਾ ਗੁਲਾਮੀ ਦਾ ਸੰਗਲ ਭਾਰਤ ਵਰਸ਼ ਦੇ ਲੋਕਾਂ ਦੇ ਗਲਾਂ ਵਿੱਚ ਪਿਆ ਹੋਇਆ ਸੀ, ਉਸ ਸੰਗਲ ਨੂੰ, ਗੁਲਾਮੀ ਦੀਆਂ ਉਹਨਾਂ ਜੰਜੀਰਾਂ ਨੂੰ ਗਲੋਂ ਲਾਹਣ ਵਾਸਤੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਨੇ ਇਹ ਚੋਜ ਵਰਤਾਇਆ ਹੈ। ਦਇਆ ਰਾਮ ਦੀ ਜ਼ੁਬਾਨ ਤੋਂ ਭਾਰਤ ਵਰਸ਼ ਦੇ ਲੋਕਾਂ ਦੀ ਮਾਨਸਿਕ ਦਸ਼ਾ ਦਾ ਪਤਾ ਲੱਗ ਗਿਆ। ਸਤਿਗੁਰਾਂ ਨੇ ਆਪਣੀ ਕਿਰਪਾਨ ਦਾ ਤੇਗ ਦਾ ਵਾਰ ਕਰਕੇ ਭਾਈ ਦਇਆ ਰਾਮ ਦਾ ਸੀਸ ਧੜ ਤੋਂ ਵੱਖਰਾ ਕੀਤਾ। ਲਹੂ ਨਾਲ ਲੱਥਪੱਤ ਹੋਈ ਤੇਗ ਮੈਦਾਨ ਵਿੱਚ ਬਾਹਰ ਲਿਆ ਕੇ ਦੁਬਾਰਾ ਫਿਰ ਆਵਾਜ਼ ਦਿੱਤੀ ਕਿ ਹੋਰ ਸਿਰ ਚਾਹੀਦਾ। ਸਤਿਗੁਰਾਂ ਦੀ ਦੂਜੀ ਆਵਾਜ਼ ਸੁਣ ਕੇ ਹਸਤਨਾਪੁਰ ਦੇ ਨਿਵਾਸੀ, ਜਾਂ ਇਸ ਤਰ੍ਹਾਂ ਕਹਿ ਲਈਏ ਭਗਤ ਧੰਨੇ ਦਾ ਅਵਤਾਰ, ਭਾਈ ਧਰਮ ਚੰਦ ਜੀ ਨੇ ਆਪਣਾ ਸੀਸ ਭੇਟ ਕੀਤਾ। ਫਿਰ ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਵਾਰੋ ਵੇਰੀ ਪੰਜਾਂ ਪਿਆਰਿਆਂ ਨੇ ਆਪਣੇ ਸੀਸ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੂੰ ਭੇਟ ਕਰ ਦਿੱਤੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਰਬ ਲੋਹ ਦਾ ਬਾਟਾ ਮੰਗਵਾ ਕੇ ਸਤਲੁਜ ਦਰਿਆ ਚੋਂ ਜਲ ਮੰਗਵਾਇਆ। ਸਤਲੁਜ ਦਰਿਆ ਦਾ ਨਿਰਮਲ ਪਵਿੱਤਰ ਜਲ ਬਾਟੇ ਚ ਪਾ ਕੇ ਆਪ ਵੀਰ ਆਸਣ ਤੇ ਬੈਠ ਕੇ, ਵੀਰ ਆਸਣ ਹੁੰਦਾ ਵੀ ਖੱਬਾ ਗੋਡਾ ਥੱਲੇ ਤੇ ਸੱਜਾ ਗੋਡਾ ਖੜਾ ਕਰਕੇ ਬੈਠਣਾ, ਵੀਰ ਆਸਣ ਤੇ ਬੈਠ ਕੇ ਗੁਰੂ ਕਲਗੀਧਰ ਪਾਤਸ਼ਾਹ ਨਾਲੇ ਅੰਮ੍ਰਿਤ ਵੱਲ ਖੰਡੇ ਬਾਟੇ ਦੇ ਜਲ ਵੱਲ ਵੇਖੀ ਜਾਂਦੇ ਨੇ, ਹੱਥ ਵਿੱਚ ਖੰਡਾ ਫੜਿਆ ਤੇ ਖੰਡੇ ਨੂੰ ਸਤਿਗੁਰੂ ਜੀ ਜਲ ਚ ਫੇਰ ਰਹੇ ਨੇ ਤੇ ਬੜੀ ਤੇਜਸਵੀ ਬਾਣੀ ਆਪਣੀ ਰਸਨਾ ਤੋਂ ਪੜ ਰਹੇ ਨੇ। ਤੇਜ ਤੇਜ ਜੋ ਚੰਡੀ ਬਾਣੀ, ਸ੍ਰੀ ਗੁਰੂ ਅੰਮ੍ਰਿਤ ਮੱਧ ਬਖਾਣੀ। ਵੀਰ, ਅਸੀਂ ਬਾਣੀ ਜਦੋਂ ਅੰਮ੍ਰਿਤ ਤੇ ਪੜੀ ਤੇ ਦੋ ਚਿੜੇ ਉੱਡ ਕੇ ਸਤਿਗੁਰਾਂ ਦੇ ਲਾਗੇ ਆਏ, ਡਬੋਲੀਏ ਵਿੱਚ ਇੱਕ ਜਲ ਪਾ ਕੇ, ਛੋਟਾ ਜਿਹਾ ਡਬੋਲੀਆ ਹੁੰਦਾ ਹੈ, ਸਰਬ ਲੋਹ ਦਾ ਹੀ ਬਣਿਆ, ਉਹਦੇ ਵਿੱਚ ਉਹ ਅੰਮ੍ਰਿਤ ਪਾ ਕੇ ਜਦੋਂ ਚਿੜਿਆਂ ਨੂੰ ਚਕਾਇਆ ਤੇ ਉਹ ਆਪਸ ਵਿੱਚ ਹੀ ਲੜਨਾ ਸ਼ੁਰੂ ਕਰ ਦਿੱਤਾ। ਉਹ ਚਿੜੇ ਵੀ ਬਹਾਦਰ ਹੋ ਕੇ ਆਪਸ ਵਿੱਚ ਇੰਨਾ ਜ਼ਿਆਦਾ ਲੜੇ ਕਿ ਲਹੂ ਲੁਹਾਨ ਹੋ ਗਏ। ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਨੇ ਵੇਖਿਆ ਕਿ ਇਹ ਤਾਂ ਬੜੇ ਤੇਜ ਵਾਲਾ ਅੰਮ੍ਰਿਤ ਹੈ, ਇਹ ਅੰਮ੍ਰਿਤ ਜੇ ਕਿਤੇ ਸਤਿਗੁਰਾਂ ਨੇ ਆਪਣੇ ਸਿੰਘਾਂ ਨੂੰ ਚਕਾ ਦਿੱਤਾ ਤੇ ਸਿੰਘ ਵੀ ਕਿਤੇ ਆਪਸ ਵਿੱਚ ਨਾ ਲੜ ਪੈਣ। ਉਸ ਵੇਲੇ ਮਾਤਾ ਜੀਤੋ ਜੀ ਕੋਲ ਜਾ ਕੇ ਭਾਈ ਰਾਮ ਕੋਇਰ ਸਾਹਿਬ ਨੇ ਬੇਨਤੀ ਕੀਤੀ, ਮਾਤਾ ਜੀ ਗੁਰੂ ਪਾਤਸ਼ਾਹ ਬੜਾ ਤੇਜ ਵਾਲਾ ਅੰਮ੍ਰਿਤ ਤਿਆਰ ਕਰ ਰਹੇ ਨੇ, ਤੁਸੀਂ ਕਿਰਪਾ ਕਰੋ। ਤੇ ਮਾਤਾ ਜੀ ਨੇ ਉਸ ਵੇਲੇ ਝੋਲੀ ਚ ਪਤਾਸੇ ਪਾਏ ਤੇ ਕਲਗੀਧਰ ਪਾਤਸ਼ਾਹ ਜੀ ਕੋਲ ਚੱਲ ਕੇ ਆਏ। ਸਤਿਗੁਰਾਂ ਦੇ ਸਨਮੁਖ ਖਲੋ ਗਏ ਤੇ ਕਲਗੀਧਰ ਨੇ ਮਾਤਾ ਜੀਤੋ ਵੱਲ ਵੇਖਿਆ ਤੇ ਵੇਖ ਕੇ ਪਾਤਸ਼ਾਹ ਜੀ ਨੇ ਬਚਨ ਕੀਤਾ, ਭਲੋ ਸਮੋ ਚੱਲ ਕੇ ਤੂੰ ਆਈ, ਅੰਮ੍ਰਿਤ ਮਧ ਮਠਿਆਈ ਪਾਈ। ਬੜੇ ਭਲੇ ਸਮੇਂ ਚੱਲ ਕੇ ਆਏ ਹੋ ਜੀਤੋ ਜੀ, ਅਸੀਂ ਪੰਥ ਪੁੱਤਰ ਪੈਦਾ ਕਰਨ ਲੱਗੇ ਹਾਂ ਤੇ ਪੁੱਤਰ ਦੀ ਉਤਪਤੀ ਮਾਤਾ ਤੇ ਪਿਤਾ ਦੇ ਸੰਯੋਗ ਤੋਂ ਹੋਇਆ ਕਰਦੀ ਹੈ। ਇੱਕ ਤਾਂ ਇਹ ਹੈ, ਦੂਜਾ ਤੁਸੀਂ ਇਹਦੇ ਵਿੱਚ ਲਿਆ ਕੇ ਮਿਠਾਸ ਪਾ ਦਿੱਤੀ ਹੈ। ਹੁਣ ਜਿੱਥੇ ਮੇਰਾ ਪੰਥ ਲੜਾਕਾ ਹੋਵੇਗਾ, ਜਿੱਥੇ ਮੇਰਾ ਪੰਥ ਸੂਰਬੀਰ ਬਹਾਦਰ ਯੋਧਾ ਹੋਵੇਗਾ, ਉੱਥੇ ਮੇਰਾ ਪੰਥ ਆਪਸ ਵਿੱਚ ਪਿਆਰ ਵੀ ਕਰੇਗਾ, ਆਪਸ ਵਿੱਚ ਮੁਹੱਬਤ ਵੀ ਕਰੇਗਾ, ਆਪਸ ਵਿੱਚ ਇਹਨਾਂ ਦੀ ਪ੍ਰੀਤ ਵੀ ਹੋਵੇਗੀ ਤੇ ਬੜੀ ਗੂੜੀ ਪ੍ਰੀਤ ਦੇ ਧਾਰਨੀ ਹੋਣਗੇ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਨੇ ਅੰਮ੍ਰਿਤ ਤਿਆਰ ਕੀਤਾ, ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਪਾਹੁਲ ਦੇ ਕੇ ਪੰਜਾਂ ਨੂੰ ਰਹਿਤ ਮਰਿਆਦਾ ਦ੍ਰਿੜ ਕਰਾਈ, ਜੋ ਸੂਰਜ ਪ੍ਰਕਾਸ਼ ਵਿੱਚ ਮੁਕਤੀਨਾਮਾ ਕਰਕੇ ਪ੍ਰਕਰਨ ਆਉਂਦਾ ਉਹਦੇ ਵਿੱਚ ਸਤਿਗੁਰਾਂ ਨੇ ਸਾਰੀ ਰਹਿਤ ਹੀ ਦ੍ਰਿੜ ਕਰਾਈ ਹੈ। ਇਹ ਅੰਮ੍ਰਿਤ ਵੇਲੇ ਜਾਗਣਾ, ਸਿੰਘ ਨੇ ਬਾਣੀ ਪੜ੍ਹਦੀਆਂ ਸਿਮਰਨ ਕਰਨਾ, ਚਾਰ ਬੱਜਰ ਕੁਰਹਿਤਾਂ ਦਾ ਤਿਆਗ ਕਰਨਾ, ਔਰ ਮੀਣੇ ਮਸੰਦੀਏ ਰਾਮ ਰਾਈਏ ਨੂਰ ਨਰਕ ਧਾਰੀਏ ਆਦਿਕ ਜਿਤਨੇ ਵੀ ਮਨਮੁਖ ਸਾਖਤ ਨੇ ਉਹਨਾਂ ਦੀ ਸੰਗਤ ਗੁਰੂ ਕੇ ਖਾਲਸੇ ਨੇ ਨਹੀਂ ਕਰਨੀ। ਰਾਮ ਰਾਈਏ ਨੜੀ ਮਾਰ ਕੁੜੀ ਮਾਰ ਦਾ ਸੰਗ ਨਹੀਂ ਕਰਨਾ। ਇਹ ਬਚਨ ਗੁਰੂ ਕਲਗੀਧਰ ਪਾਤਸ਼ਾਹ ਨੇ ਦ੍ਰਿੜ ਕਰਾ ਕੇ ਪੰਜਾਂ ਨੂੰ ਰਹਿਤ ਦ੍ਰਿੜ ਕਰਾਈ ਤੇ ਫਿਰ ਸਤਿਗੁਰੂ ਜੀ ਜਦੋਂ ਅੰਮ੍ਰਿਤ ਛਕਾ ਦਿੱਤਾ ਤੇ ਫਿਰ ਭਾਈ ਦਇਆ ਸਿੰਘ ਨੂੰ ਪੁੱਛਦੇ ਨੇ, ਦਇਆ ਸਿੰਘ ਜੀ ਹੁਣ ਦੱਸੋ, ਜੰਗ ਕਰੋਗੇ, ਮੁਗਲਾਂ ਨਾਲ ਲੜੋਗੇ? ਤੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਕਹਿੰਦੇ, ਪਾਤਸ਼ਾਹ ਹੁਣ ਇਤਨਾ ਵੀਰ ਆਸਾ ਅੰਦਰ, ਇਤਨੀ ਵੀਰ ਅਸੀਂ ਬਿਰਤੀ ਬਣ ਗਈ ਹੈ ਕਿ ਜੇ ਹੁਕਮ ਕਰੋ ਤੇ ਮੈਂ ਇਕੱਲਾ ਹੀ ਲਾਹੌਰ ਤੇ ਹਮਲਾ ਕਰਕੇ, ਦਿੱਲੀ ਤੇ ਹਮਲਾ ਕਰਕੇ ਫਤਿਹ ਪਾ ਸਕਦਾ। ਮੈਂ ਇਕੱਲਾ ਹੀ ਜਾ ਕੇ ਤੁਰਕਾਂ ਨਾਲ ਲੜ ਕੇ ਜੰਗ ਚ ਜਿੱਤ ਪ੍ਰਾਪਤ ਕਰ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਬਸ ਅਸੀਂ ਇਹੀ ਸੁਣਨਾ ਚਾਹੁੰਦੇ ਸੀ। ਉਸ ਵੇਲੇ ਸਿੰਘਾਂ ਦੀ ਇਸ ਵੀਰ ਅਸੀਂ ਬਿਰਤੀ ਨੂੰ ਵੇਖਿਆ ਗੁਰੂ ਕਲਗੀਧਰ ਨੇ, ਫਿਰ ਆਪ ਉਹਨਾਂ ਪੰਜਾਂ ਨੂੰ ਬੇਨਤੀ ਕੀਤੀ ਕਿ ਹੁਣ ਸਾਨੂੰ ਵੀ ਖੰਡੇ ਬਾਟੇ ਦੀ ਪੋਲ ਚੁਕਾ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ। ਤੋ ਦਸਮ ਪਿਤਾ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਆਪ ਉਹਨਾਂ ਪੰਜਾਂ ਪਿਆਰਿਆਂ ਕੋਲੋਂ ਖੰਡੇ ਬਾਟੇ ਦੀ ਪੋਲ ਛਕੀ ਤੇ ਆਪੇ ਗੁਰ ਚੇਲਾ ਦੀ ਜਿਹੜੀ ਮਰਿਆਦਾ ਗੁਰੂ ਘਰ ਵਿੱਚ ਪਹਿਲਾਂ ਤੋਂ ਚੱਲਦੀ ਆਉਂਦੀ ਸੀ, ਕਿਉਂਕਿ ਚੇਲੇ ਤੇ ਗੁਰੂ ਦੀ ਮਰਿਆਦਾ ਤੇ ਗੁਰੂ ਚੇਲਾ ਤੇ ਚੇਲੇ ਗੁਰੂ ਦੀ ਮਰਿਆਦਾ ਤਾਂ ਗੁਰੂ ਨਾਨਕ ਸਾਹਿਬ ਨੇ ਚਲਾ ਦਿੱਤੀ ਸੀ, ਇਹ ਪਰੰਪਰਾ ਪਹਿਲਾਂ ਹੀ ਚੱਲਦੀ ਆਈ ਹੈ। ਜਦੋਂ ਭਾਈ ਲਹਿਣੇ ਨੂੰ ਗੁਰੂ ਅੰਗਦ ਬਣਾ ਕੇ ਗੁਰੂ ਨਾਨਕ ਸਾਹਿਬ ਨੇ ਆਪ ਉਹਨਾਂ ਨੂੰ ਮੱਥਾ ਟੇਕਿਆ, ਉਥੇ ਚੇਲੇ ਗੁਰੂ ਦੀ ਮਰਿਆਦਾ ਸਤਿਗੁਰਾਂ ਨੇ ਸਥਾਪਿਤ ਕਰ ਦਿੱਤੀ ਸੀ। ਉਸੇ ਮਰਿਆਦਾ ਨੂੰ ਸਤਿਗੁਰੂ ਜੀ ਨੇ ਪਾਲਿਆ। ਭਾਈ ਦਇਆ ਸਿੰਘ ਹੋਣਾ ਨੂੰ ਪੰਜਾਂ ਪਿਆਰਿਆਂ ਨੂੰ ਮਹਾਰਾਜ ਦਸਵੇਂ ਪਾਤਸ਼ਾਹ ਨੇ ਬਚਨ ਕਹੇ ਸਨ ਕਿ ਜਿਵੇਂ ਗੁਰੂ ਨਾਨਕ ਸਾਹਿਬ ਦੇ ਸਮੇਂ ਸਤਿਗੁਰਾਂ ਨੇ ਸਿੱਖੀ ਪਰਖੀ ਤੇ ਭਾਈ ਲਹਿਣੇ ਨੇ ਸਿੱਖੀ ਰੱਖੀ ਸੀ, ਇਸੇ ਤਰ੍ਹਾਂ ਅੱਜ ਅਸੀਂ ਵੀ ਸਿੱਖੀ ਪਰਖੀ ਤੇ ਤੁਸੀਂ ਪੰਜਾਂ ਨੇ ਆ ਕੇ ਸਿੱਖੀ ਰੱਖੀ ਹੈ। ਤੁਸੀਂ ਪੰਜੇ ਮੇਰਾ ਸਰੂਪ ਹੋ, ਅੱਜ ਤੋਂ ਬਾਅਦ ਮੇਰਾ ਨਿਵਾਸ ਮੇਰੇ ਪੰਥ ਵਿੱਚ ਹੈ, ਮੇਰੇ ਖਾਲਸੇ ਵਿੱਚ ਹੈ, ਤੇ ਖਾਲਸੇ ਵਿੱਚ ਤੇ ਮੇਰੇ ਵਿੱਚ ਕੋਈ ਭੇਦ ਹੀ ਨਹੀਂ ਹੈ, ਫਰਕ ਹੀ ਨਹੀਂ ਹੈ। ਖਾਲਸੇ ਦੀ ਇਤਨੀ ਵਡਿਆਈ, ਇਤਨੀ ਉਪਮਾ ਗੁਰੂ ਕਲਗੀਧਰ ਪਾਤਸ਼ਾਹ ਨੇ ਕੀਤੀ ਜਦੋਂ ਕੇਸ਼ੋ ਦਾਸ ਪੰਡਿਤ ਨੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨਾਲ ਆ ਕੇ ਬਹਿਸ ਕੀਤੀ ਕਿ ਤੁਸੀਂ ਮੇਰੇ ਤੋਂ ਪਹਿਲਾਂ ਆਪਣੇ ਸਿੰਘਾਂ ਨੂੰ ਭੋਜਨ ਛਕਾਇਆ, ਮੇਰੇ ਤੋਂ ਪਹਿਲਾਂ ਆਪਣੇ ਖਾਲਸੇ ਨੂੰ ਸਿੰਘਾਂ ਨੂੰ ਤੁਸੀਂ ਦਾਨ ਕੀਤਾ, ਮੈਂ ਬ੍ਰਾਹਮਣ ਹਾਂ, ਮੇਰਾ ਹੱਕ ਪਹਿਲਾਂ ਬਣਦਾ ਸੀ, ਇਹ ਗਰੀਬ ਛੀਂਬੇ ਨਾਈ ਤੁਸੀਂ ਇਕੱਠੇ ਕੀਤੇ ਹੋਏ, ਇਨ੍ਹਾਂ ਨੂੰ ਤੁਸੀਂ ਪਹਿਲਾਂ ਸਿੰਘ ਸਜਾ ਦਿੱਤਾ, ਇਹ ਠੀਕ ਨਹੀਂ ਕੀਤਾ। ਤੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਕਹੇ ਸਨ, ਦਸਮੇਸ਼ ਪਿਤਾ ਜੀ ਨੇ ਬਚਨ ਕਹੇ, ਕਹਿਣ ਲੱਗੇ ਭਾਈ ਸੁਣੋ, ਇਹ ਜੋ ਮੇਰਾ ਖਾਲਸਾ ਹੈ, ਇਹ ਪੰਡਿਤ ਜੀ, ਮੈਂ ਇਸ ਖਾਲਸੇ ਦੀ ਕਿਰਪਾ ਨਾਲ ਸਜਿਆ ਹਾਂ। ਇਤਨਾ ਮਾਣ, ਇਤਨੀ ਵਡਿਆਈ ਕਦੇ ਕਿਸੇ ਗੁਰੂ ਨੇ ਆਪਣੇ ਮੁਰੀਦ ਨੂੰ ਨਹੀਂ ਦਿੱਤੀ, ਆਪਣਿਆਂ ਮੁਰੀਦਾਂ ਨੂੰ ਇਤਨੀ ਵੱਡੀ ਵਡਿਆਈ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਦੇ ਨੇ। ਕਹਿੰਦੇ ਜੁੱਧ ਜਿੱਤੇ ਇਨਹੀਂ ਕੇ ਪ੍ਰਸਾਦ, ਇਨਹੀਂ ਕੇ ਪ੍ਰਸਾਦ ਸੋ ਦਾਨ ਕਰੇ। ਕਹਿੰਦੇ ਮੈਂ ਜਿਤਨੇ ਯੁੱਧ ਜਿੱਤੇ ਨੇ, ਜੰਗ ਜਿੱਤੇ ਨੇ, ਇਨ੍ਹਾਂ ਦੀ ਕਿਰਪਾ ਨਾਲ ਜਿੱਤੇ ਨੇ, ਤੇ ਇਨ੍ਹਾਂ ਦੀ ਕਿਰਪਾ ਨਾਲ ਹੀ ਮੈਂ ਦਾਨ ਕਰਦਾ ਹਾਂ। ਤੇ ਫੇਰ ਮਹਾਰਾਜ ਜੀ ਇਹ ਨਹੀਂ ਕਹਿੰਦੇ ਕਿ ਮੇਰੀ ਪੜ੍ਹਾਈ ਦਾ ਬੰਦੋਬਸਤ ਕਿਸੇ ਹੋਰ ਵਿਦਵਾਨ ਨੇ ਕੀਤਾ, ਕਹਿੰਦੇ ਵਿਦਿਆ ਲਈ ਇਨਹੀਂ ਕੇ ਪ੍ਰਸਾਦ, ਜਿਹੜੀ ਮੈਂ ਵਿਦਿਆ ਪੜ੍ਹੀ ਹੈ, ਵਿਦਿਆ ਗ੍ਰਹਿਣ ਕੀਤੀ ਹੈ, ਉਹ ਵੀ ਮੈਂ ਆਪਣੇ ਖਾਲਸੇ ਦੀ ਕਿਰਪਾ ਨਾਲ ਪੜ੍ਹੀ ਹੈ, ਖਾਲਸੇ ਦੀ ਕਿਰਪਾ ਨਾਲ ਉਸ ਵਿਦਿਆ ਨੂੰ ਗ੍ਰਹਿਣ ਕੀਤਾ। ਇੱਥੇ ਆ ਕੇ ਤਾਂ ਸਤਿਗੁਰੂ ਜੀ ਕਮਾਲ ਹੀ ਕਰ ਦਿੰਦੇ ਨੇ, ਜਿੱਥੇ ਆ ਕੇ ਕਹਿੰਦੇ ਨੇ ਇਨਹੀਂ ਕੀ ਕਿਰਪਾ ਤੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋਰ ਪਰੇ ਹੈ, ਮੈਂ ਆਪਣੇ ਪੰਥ ਦੀ, ਆਪਣੇ ਖਾਲਸੇ ਦੀ ਕਿਰਪਾ ਨਾਲ ਸਜਿਆ, ਨਹੀਂ ਤਾਂ ਮੇਰੇ ਜੇ ਕਰੋੜਾਂ ਫਿਰਦੇ ਨੇ। ਇੱਥੋਂ ਤੱਕ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ, ਪੰਥ ਨੂੰ ਵਡਿਆਈ ਦਿੱਤੀ ਹੈ। ਇਹੋ ਜਿਹਾ ਸੂਰਬੀਰ ਬਹਾਦਰ ਪੰਥ, ਖਾਲਸਾ ਪੰਥ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਿਰਜਿਆ ਕਿ ਜਿਸ ਪੰਥ ਨੇ ਆਉਣ ਵਾਲੇ ਸਮੇਂ ਵਿੱਚ ਫਿਰ ਵੈਰੀਆਂ ਦੇ ਦਲਾਂ ਦੇ ਨਾਲ ਭੇੜ ਕਰਕੇ, ਜੰਗ ਕਰਕੇ, ਯੁੱਧ ਕਰਕੇ ਤੁਰਕਾਂ ਦੇ ਰਾਜ ਨੂੰ, ਤੁਰਕਾਂ ਦੇ ਸਾਮਰਾਜ ਨੂੰ ਸਦਾ ਵਾਸਤੇ ਖਤਮ ਕੀਤਾ, ਜ਼ਾਲਮ ਦੇ ਰਾਜ ਨੂੰ ਖਤਮ ਕਰਕੇ ਧਰਮ ਦਾ ਰਾਜ ਸਥਾਪਿਤ ਕੀਤਾ, ਐਸੇ ਗੁਰੂ ਪੰਥ ਖਾਲਸੇ ਦਾ ਅੱਜ ਸਿਰਜਣਾ ਦਿਵਸ ਆਪਾਂ ਸਾਰੇ ਮਨਾ ਰਹੇ ਹਾਂ। ਅੱਜ ਦਾ ਇਹ ਮਹਾਨ ਪਵਿੱਤਰ ਦਿਹਾੜਾ ਹੈ। ਉੱਥੇ ਅੱਜ ਦੇ ਇਸ ਵਿਸਾਖੀ ਦੇ ਪੁਰਬ ਨਾਲ ਕੁਝ ਹੋਰ ਵੀ ਇਤਿਹਾਸਕ ਘਟਨਾਵਾਂ ਜੁੜੀਆਂ ਹੋਈਆਂ ਨੇ। ਜਲਿਆਂ ਵਾਲੇ ਬਾਗ ਦਾ ਸਾਕਾ ਜੋ ਸੰਨ 1919 ਵਿੱਚ ਹੋਇਆ, ਉਹ ਜਲਿਆਂ ਵਾਲਾ ਸਾਕਾ ਜਿਹਦੇ ਚ ਸੈਂਕੜੇ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਅੰਗਰੇਜ਼ਾਂ ਦੀਆਂ ਗੋਲੀਆਂ ਨਾਲ, ਉਹ ਸ਼ਹੀਦੀ ਦਾ ਦਿਹਾੜਾ, ਉਹ ਵੀ ਅੱਜ ਦੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਾਕਾ ਵਰਤਿਆ। ਅੱਜ ਦੇ ਦਿਨ ਹੀ ਨਕਲੀ ਨਿਰੰਕਾਰੀ ਨਾਲ ਲੜਨ ਵਾਸਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗੱਦੀ ਲਾ ਕੇ ਬਹਿੰਦਾ, ਉਸ ਪਾਪੀ ਦੇ ਨਾਲ ਟਾਕਰਾ ਕਰਨ ਵਾਸਤੇ 13 ਸਿੰਘਾਂ ਨੇ ਜਾ ਕੇ ਹਮਲਾ ਕੀਤਾ, ਤੇ 1978 ਦੇ ਵਿਚ ਉਹਨਾਂ 13 ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ। ਉਹ ਦਿਹਾੜਾ ਵੀ ਅੱਜ ਦੇ ਦਿਨ ਨਾਲ ਹੀ ਜੁੜਿਆ ਹੋਇਆ। ਸੋ ਵਿਸਾਖੀ ਦਾ ਇਹ ਪੁਰਬ ਗੁਰੂ ਘਰ ਦੇ ਵਿਚ ਸੰਗਤਾਂ ਮਨਾਉਂਦੀਆਂ ਨੇ। ਫਿਰ ਇਸ ਵਿਸਾਖ ਦੇ ਮਹੀਨੇ ਦੁਆਰਾ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰਾਂ ਨੇ ਆਪਣੀ ਬਾਣੀ 12ਵਾਂ ਮਾਝ ਦੇ ਵਿਚ ਵੀ ਉਪਦੇਸ਼ ਦਿੱਤਾ, ਵਿਸਾਖ ਧੀਰਨ ਕਿਉਂ ਵਾਢੀਆ ਜਿਨ੍ਹਾਂ ਪ੍ਰੇਮ ਵਿਛੋਹੋ। ਮਹਾਰਾਜ ਜੀ ਵਿਸਾਖ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਨੇ ਕਿ ਜਿਨ੍ਹਾਂ ਜੀਵ ਰੂਪੀ ਇਸਤਰੀਆਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਚ ਵਿਛੋੜੇ ਦੀ ਤੜਫ ਹੈ, ਉਹ ਆਪਣੇ ਹਿਰਦੇ ਵਿਚ ਧੀਰਜ ਨਹੀਂ ਰੱਖਦੀਆਂ। ਉਹ ਆਪਣੇ ਹਿਰਦੇ ਚ ਧੀਰਜ ਰੱਖਣ ਹੀ ਕਿਵੇਂ ਜਿਨ੍ਹਾਂ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦਾ ਵਿਛੋੜਾ ਬਣਿਆ ਹੋਇਆ ਹੈ। ਹਰ ਸਾਜਨ ਪੁਰਖ ਵਿਸਾਰਕਾ ਲੱਗੀ ਮਾਇਆ ਧੋਹੋ, ਜਿਨ੍ਹਾਂ ਨੇ ਹਰੀ ਸੱਜਣ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਿਸਾਰਿਆ ਹੋਇਆ, ਉਨ੍ਹਾਂ ਨੂੰ ਮਾਇਆ ਦਾ ਧੋਖਾ ਵਿਆਪਦਾ ਹੈ, ਉਨ੍ਹਾਂ ਨੂੰ ਮਾਇਆ ਧੋਖਾ ਦੇ ਕੇ ਠੱਗਦੀ ਹੈ, ਉਨ੍ਹਾਂ ਨੂੰ ਅਨੇਕ ਪ੍ਰਕਾਰ ਦੇ ਰੰਗ ਢੰਗ ਹਾਵ ਭਾਵ ਵਿਖਾ ਕੇ ਮਾਇਆ ਭਰਮਾ ਲੈਂਦੀ ਹੈ। ਇਨ੍ਹਾਂ ਨੂੰ ਜਿਨ੍ਹਾਂ ਨੇ ਹਰੀ ਸੱਜਣ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਨੂੰ ਆਪਣੇ ਹਿਰਦੇ ਚੋਂ ਵਿਸਾਰਿਆ ਹੋਇਆ। ਫਿਰ ਪਾਤਸ਼ਾਹ ਕਹਿੰਦੇ ਆ ਜਿਤਨੇ ਪੁੱਤਰ ਕਲੱਤਰ ਨੇ, ਤੇ ਫਿਰ ਹੋਰ ਜਿਹੜਾ ਤੂੰ ਧਨ ਜੋੜੀ ਬੈਠਾ ਤੇ ਕਹਿੰਦਾ ਮੇਰਾ ਹੈ, ਪਾਤਸ਼ਾਹ ਕਹਿੰਦੇ ਇਹਨਾਂ ਚੋਂ ਕੁਝ ਵੀ ਨਾਲ ਨਹੀਂ ਨਿਭਣ ਵਾਲਾ, जे कोई नाल निभण वाला है ते हारे अविनाशी ओ जिहड़ा अकाल पुरख वाहिगुरु परमेश्वर जिहदा कदे विनाश नहीं हुंदा उही सदा वास्ते तेरे नाल निभण वाला है। वैसाख सुहावा तां लगे जां संत भेटा हर सोए, ए वैसाख दा महीना तेरे वास्ते तां सुहावना ते शोभदीक है। जे तेनू हरि प्रभु वाहिगुरु परमेश्वर नाल मिले हुए महापुरखां संतां दा साधुआं दा मेल हुंदा है, उना दे मेल द्वारा तेरे वास्ते वैसाख दा महीना शोभदीक है। वैसाख दी संक्रांत द्वारा यह उपदेश पवित्र सतगुरु जी बख्शिश करदे ने। जितनिया संगतां इस वक्त सतगुरां दे पावन पवित्र चरणां च जुड़ बैठियां ने, समूह माई भाई नूं गुरु पंथ खालसे दे सरजना दिवस दीआं लख लख वधाईआं होण। एक बेनती अमृत वेले भी कीती सी कि खालसे पंथ दी सरजना दिवस दा दिहाड़ा है, जिन्हां दा जन्म दिहाड़ा उह बड़े चाव नाल मनाउंदे ने। जन्म दिहाड़ा किन्हां दा है? जिन्हां ने पंजां प्यारियां कोलों खंडे बाटे दी पौल छकी है उन्हां दा जन्म दिहाड़ा अज खालसे दा जन्म दिहाड़ा है। जिन्हां ने पंजां प्यारियां कोलों खंडे बाटे दी पौल छकी है उन्हां दा यह जन्म दिहाड़ा है, ते जिन्हां ने खंडे बाटे दी पौल नहीं छकी हुई, सिंह नहीं सजे हुए, वह इस तरह समझ लियो किसी दूसरे की जन्मदिन की पार्टी विच आए हुए ने। उन्हां दा अपना जन्मदिन नहीं, वह किसी दूसरे की जन्मदिन की पार्टी विच आए हुए, तो वह भी अनइनवाइटड ने, जिन्हां नूं सद्या नहीं गया, जिन्हां नूं बुलाया नहीं गया, बिना बुलाया आए हुए ने, ते वह जिन्हां ने अमृत नहीं छकिया होया उन्हां संगतां दे चरणां विच बेनती पाई, जदों आउंदे साल नूं जन्म दिहाड़ा आवे खालसे दा ते उस वेले तुसीं भी चाओ नाल कह सको भी अज साडा जन्म दिहाड़ा है। इस करके खंडे बाटे दी पौल छको, जिन्हां अमृत नहीं छकिया उह सिंह सजो, गुरु वाले बन के गुरु दे जहाज ते सवार होवो, ते कलगियां वाले पातशाह दे हुक्म दी पालना करो, जो हुक्म गुरु दशमेश पिता गुरु कलगी तर पातशाह ने कीता है। पीवहु पाहुल खंडे धार होए जन्म सुहेला, जिहड़ा खंडे बाटे दी पौल छकेगा उहदा जन्म सुहेला होवेगा, उहदा जन्म सकारथा होवेगा। दसवें पातशाह जी महाराज जी का हुक्म इथों तक भी है कि धरै केस पाहुल बिना भेखी मूड़ा सिख, जिहड़ा खंडे बाटे दी पौल नहीं छकदा उहदा कहिंदा जी मैं तां साबत सूरत हां। पातशाह कहिंदे उह भेखी तां हो सकदा है और वह गुरु का सिंह नहीं हो सकता। सिंह बनन वास्ते गुरु खंडे बाटे दी कलगीधर पातशाह कोलों पंजा प्यारियां कोलों खंडे बाटे दी पौल छको, सिंह सजो। आओ जो लड़ीवार कथा सतगुरां दे इस पावन दरबार च चल रही है, सतगुरु गुरु अर्जन साहब जी महाराज जी ने भाई कल्याणा जी नूं गुरसिखी दे प्रचार ते प्रसार निमित पहाड़ दे इलाके च भेजिया। भाई साहब भाई कल्याणा जी गुरसिखी के प्रचार वास्ते मंडी पहुंचे ने। जो मंडी पहुंचे तो मंडी आके कुछ दिन निवास किया, तुरना होया भी किस तरीके राजे नूं गुरु चरणा नाल जोड़िया जाए, पर कोई सबब नहीं सी बन रहा। आखिरकार सबब बन गया जदों जन्म अष्टमी का दिन आया। जन्म अष्टमी वाले दिन सारे नगर ने राजे के हुक्म नाल वर्त रखिया। अगले दिन सवेरे ठाकुर जी की पूजा करके चरणामृत लैके हरे कृष्ण कह के सारिया ने अपना वर्त तोड़िया, पर भाई कल्याणा जी ने ना वर्त रखिया ना ठाकुर द्वारे जाके ठाकुर की पूजा की, ना ही चरणामृत लिया। अल्प आहार छक के अपना अल्प भोजन छक के वर्त भी रखिया, वह वर्त रखिया जिहड़ा गुरसिखां दा वर्त है। उथों दे लोगों ने भाई कल्याणा जी नूं आख्या भी तुसी वर्त नहीं रखिया, ना तुसी जाके ठाकुर द्वारे पूजा कीती है। तो उस वक्त भाई कल्याणा जी ने आख्या कि साडा ठाकुर सदा जागदा है, असी उस सदा जागदे ठाकुर की पूजा करदे हां जिहड़े सानू उपदेश बख्शदे ने, और साडा वर्त सदा वास्ते अल्प खाणा अल्प सोना, थोड़ा खाणा थोड़ा सोना, यह साडा वर्त है। तो भाई कल्याणा जी दे वचन सुने उस वेले इथों तक भी भाई कल्याणा जी ने कहा असी पत्थर की पूजा नहीं करते जिहड़ा ना बोलता ना सुनदा। मंडी दे राजे कोल लोकां ने जाके शिकायत की भी इदां कोई परदेसी बंदा आया जिहड़ा ठाकुर जी की निंदा कर रहा है। तो उस वक्त राजे ने भाई कल्याणा जी नूं अपने कोल सद लिया, बुला लिया, ते कोल सद के बुला के कहिंदा जी दसो तुसी कौन हो, कित्थों आए हो, तुहाडा गुरु कौन है। तो भाई कल्याणा जी ने आख्या साडे गुरु गुरु नानक साहब जी ने उन्हां दी थां ते पंजवे गुरु गुरु अर्जन साहब ने उन्हां दा पवित्र पावन उपदेश मैं सुन के ग्रहण किया होया है। तुहाडे इस ठाकुर का मैं पुजारी नहीं जिहड़ा ना सुनदा ना बोलदा ना कुछ खांदा ते ना ही उपदेश दिंदा। मेरा ठाकुर ऐसा जिहड़ा सदा उपदेश दे के सानू किरतार्थ करदा है। भाई कल्याणा जी ने जदों मंडी दे राजे नूं इस तरह जवाब दिता है ते मंडी दा राजा बड़ा गुस्से विच आ के भाई कल्याणा जी वास्ते जिवें ताड़ना कर रहा है, आओ कथा सरवण करन तों पहलां गुरु चरणा दा ध्यान हिरदे च धारण करदे होया समूह माई भाई आखिए जी सतनाम
श्री वाहे गुरु साहिब जी
सतनाम श्री
दोएरा कही जथारथ बारता सुन कै नृपिया गया।
जदों भाई कल्याणा जी ने मंडी दे राजे नूं सारी यथार्थ वार्ता समझा दित्ती दस दित्ती सारी गुरु घर दी मर्यादा, पर हुण मंडी दा राजा ज्ञानी सी उहनूं हुण ज्ञान दीआं गल्लां थोड़ी चंगीआं लगणीआं सी जिहड़ीआं भाई कल्याणे ने कहीआं ने। कहिंदे राजा मंडी दा जो बड़ा वड्डा अज्ञानी सी जिहनूं ज्ञान दा ही नहीं सी पता वी इह जो कह रिहा सही कह रिहा, इस करके भाई कल्याणा जी ने जो वचन मंडी दे राजे नूं कहे
ऋषियो कहन लाग्यो तवै उचित सजाए मां।
मंडी दा राजा सगो गुस्से विच आ गया सुन के, ज्ञान दीआं गल्लां सुन के भी इहनूं गुस्सा आ गया ते गुस्से च आ के क्रोध विच आ के राजा बोलिया कहण लगा ए बंदा तां सजा दे उचित है, इहनूं तां फड़ के सजा देनी चाहीदी है, इहनूं तां फड़ के ताड़ना करनी चाहीदी है।
जो पई करो कैद इस ते मनवावो ठाकुर आग्या सीस निवावो।
राजे ने हुक्म कर दिता सिपाहियां नूं कहिंदा फड़ लो इहनूं कैदी बना लो ते कैद करके इहनूं सजा दिओ ताड़ना दिओ इहदे कोलों जबरदस्ती ठाकुर दी पूजा करवाओ, इनू आखो भी यह जबरी ठाकुर जी की पूजा करे ते ठाकुर जी अगे अपना शीस दबावे।
नाए ता होवेगी जब पूर इसे सजाए दे और
नहीं ता जदों सवेर होवेगी ते इनू होर सजा दिती जाएगी, इनू भारी ताड़ना दिती जाएगी। जी अज गल मनदा ता ठीक है, इनू मना के ठाकुर जी की पूजा करवाओ, इनू आखो ठाकुर जी नू शीस झुका के मत्था टेके, जे मथा नहीं टेकदा ते कल सवेर हुंदिया फिर इनू होर घोर सजा दित्ती जावेगी।
बंदी खाने मैं पहुंचायो तैं गुरु मंदिर तैं गुरु सिमरत समा बितायो।
भाई कल्याणा जी नू फड़ के सिपाहियां ने बंदी खाने च जेल खाने च लिया सुटिया ते बंदी खाने च भाई कल्याणा जी नूं जदों पचाया ते भाई कल्याणा जी बंदी खाने च भी बैठे सतगुरां दा सिमरन कर रहे ने, धन गुरु अर्जन देव साहिब जी महाराज जी नूं याद करदिआं उहनां दा सिमरन करदे हन।
भाई पूर राजा उठ चला जै ठाकुर को मंदर भला।
भाई कल्याणा जी ने अपना समा जेल दे विच भी जिहड़ा समा बतीत कीता रात दा गुरु दा सिमरन करदिआं बतीत कीता। दिन चढ़िया अगला दिन होया तो जिहड़ा मंडी दा राजा सी इह अपने ठाकुर जी दी पूजा करन वास्ते ठाकुर जी दे मंदर दे विच चल के आया है।
कर पूजा चंदन चिर चायो चरणा मृत ले सीस निवायो।
इहने आके ठाकुर जी दी पूजा कीती चंदन दा चर्चन कीता ठाकुर जी नूं साल ग्राम दी पूजा करके फिर जिहड़ा चरणा मृत सी ओ चरना मृत जल भी इन्हें लैके अपना शीस उस पत्थर की मूर्त अगे ठाकुर अगे शीस झुका के मत्था टेकया शीस निभाया है राजे ने।
कहो विदेशी को ले आवो मम गौर कर किसे डरावो।
जदों मंदिर विच पहुंचया ते आप पूजा करके ते फिर कहंदा ओ जेड़ा कल विदेशी बंदा आपां फड़िया है उस विदेशी बंदे नूं भी फड़ के लै आओ इत्थे, ओनू मेरे सामने ताड़ना करो, मेरे सामने ओनू सजा दे के जबरदस्ती ठाकुर जी की पूजा करवाओ।
सुन चाकर लेकर ते आए बोलियो नृप तै हिंदू काए।
उस वेले चाकर सुन के गए ते भज के जाके वक्त उसे वक्त भाई कल्याणा जी नू जेल खाने चू लै के राजे दे कोल मंदिर दे विच आ गए। ਜਿੱਥੇ ਰਾਜਾ ਮੰਦਰ ਚ ਪਹਿਲਾਂ ਪਹੁੰਚਿਆ ਹੋਇਆ ਸੀ ਉਥੇ ਲੈ ਕੇ ਭਾਈ ਕਲਿਆਣਾ ਜੀ ਨੂੰ ਆ ਗਏ ਤੇ ਰਾਜਾ ਬੋਲਿਆ ਭਾਈ ਕਲਿਆਣੇ ਨੂੰ ਕਹਿਣ ਲੱਗਾ ਵੇਖਣ ਨੂੰ ਤਾਂ ਤੂੰ ਹਿੰਦੂ ਲੱਗਦਾ ਵੇਖਣ ਨੂੰ ਤਾਂ ਤੇਰਾ ਜਨਮ ਹਿੰਦੂਆਂ ਦਾ ਜਾਪਦਾ ਹੈ
ਠਾਕੁਰ ਕੋ ਪਾਨ ਕਹਿ ਜੈਸੇ ਹਮੇ ਸਜ਼ਾਏ ਲੀਜੀਏ ਤੈਸੇ
ਪਰ ਤੂੰ ਠਾਕੁਰ ਜੀ ਨੂੰ ਪਾਹਨ ਕਹਿਣਾ ਠਾਕੁਰ ਜੀ ਨੂੰ ਪੱਥਰ ਕਹਿਣਾ ਇਹਦੀ ਸਜ਼ਾ ਤੈਨੂੰ ਹੁਣੇ ਮਿਲੇਗੀ ਇਹਦੀ ਸਜ਼ਾ ਤੈਨੂੰ ਹੁਣੇ ਦਿੱਤੀ ਜਾਵੇਗੀ ਕਿ ਤੂੰ ਠਾਕੁਰ ਜੀ ਨੂੰ ਪੱਥਰ ਕਹਿ ਕੇ ਸੰਬੋਧਨ ਕਰਦਾ ਹੈ
ਨਾ ਇਹ ਤਾਂ ਕਹੋ ਮੈਂ ਭੂਲਿਓ ਭਾਰੇ ਅਬੂ ਜੈ ਸਭ ਕੇ ਅਨਸਾਰੇ
ਜੇ ਤੂੰ ਬਚਣਾ ਚਾਹੁੰਦਾ ਤੇ ਹਾਲੇ ਵੀ ਤੇਰੇ ਕੋਲ ਸਮਾਂ ਹੈ ਤੇ ਤੂੰ ਇਹ ਗੱਲ ਕਹਿ ਦੇ ਕਿ ਮੈਂ ਭੁੱਲੇ ਹੋਏ ਨੇ ਗੱਲ ਕਹਿ ਦਿੱਤੀ ਭੁਲੇਖੇ ਨਾਲ ਕਹਿ ਦਿੱਤੀ ਤੇ ਹਾਲੇ ਵੀ ਜੇ ਤੂੰ ਆਪਣੀ ਗਲਤੀ ਮੰਨ ਲਏਗਾ ਠਾਕੁਰ ਜੀ ਦੀ ਪੂਜਾ ਕਰਕੇ ਖਿਮਾ ਮੰਗ ਲਏਗਾ ਤੇ ਮੈਂ ਤੈਨੂੰ ਬਖਸ਼ ਦਿਆਂਗਾ ਨਹੀਂ ਤਾਂ ਤੈਨੂੰ ਹੁਣ ਬੜੀ ਭਿਆਨਕ ਸਜ਼ਾ ਤੇ ਤਾੜਨਾ ਹੋਵੇਗੀ
ਸੁਣ ਕਰ ਚਿਕ ਬੋਲਿਓ ਕਲਿਆਣਾ ਸ੍ਰੀ ਗੁਰੂ ਅਰਜਨ ਮੋਰਵਾਨਾ
ਸੁਣ ਕੇ ਭਾਈ ਕਲਿਆਣਾ ਜੀ ਬੋਲੇ ਕਹਿਣ ਲੱਗੇ ਕਿ ਮੇਰੇ ਗੁਰੂ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹ ਮੇਰੇ ਗੁਰੂ ਨੇ ਉਹ ਮੇਰੇ ਗੁਰਦੇਵ ਹਨ
ਦਿਨ ਕੋ ਦਿਓ ਸੀਸ ਮੇਰਾ ਨਮਰ ਨਕੇ ਆਗੇ ਕਿਸ ਮੇਰਾ
ਮੈਂ ਆਪਣਾ ਇਹ ਸਿਰ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਚ ਭੇਟ ਕੀਤਾ ਹੋਇਆ ਉਨ੍ਹਾਂ ਨੂੰ ਦਿੱਤਾ ਹੋਇਆ ਤੇ ਮੈਂ ਹੁਣ ਇਹ ਸਿਰ ਕਿਸੇ ਹੋਰ ਅੱਗੇ ਨਹੀਂ ਭੇਟ ਕਰ ਸਕਦਾ ਖਾਲਸਾ ਜੀ ਆਪਾਂ ਸਤਿਗੁਰਾਂ ਨੂੰ ਆ ਕੇ ਜੋ ਮੱਥਾ ਟੇਕਦੇ ਆ ਨਾ ਮੱਥਾ ਟੇਕਣ ਦਾ ਮਤਲਬ ਇਹ ਨਹੀਂ ਕਿ ਸਿਰ ਜ਼ਮੀਨ ਤੇ ਟਿਕਾ ਦਿੱਤਾ ਮੱਥਾ ਟੇਕਣ ਦਾ ਮਤਲਬ ਹੈ ਸਤਿਗੁਰਾਂ ਨੂੰ ਆਪਣਾ ਸੀਸ ਭੇਟ ਕਰ ਦਿੱਤਾ ਤੇ ਫਿਰ ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਜਾ ਕੇ ਵੀ ਕਿਤੇ ਆਪਣੇ ਸੀਸ ਝੁਕਾਉਂਦਾ ਫਿਰਦਾ ਉਹ ਗੁਰੂ ਕਾ ਸਿੱਖ ਕਹਾਉਣ ਦਾ ਹੀ ਹੱਕਦਾਰ ਨਹੀਂ ਹੈ ਭਾਈ ਕਲਿਆਣਾ ਜੀ ਵੇਖੋ ਕਿਤਨਾ ਰਾਜਾ ਤਾੜਨਾ ਕਰ ਰਿਹਾ ਕਹਿੰਦੇ ਮੈਂ ਇਹ ਸਿਰ ਗੁਰੂ ਅਰਜਨ ਸਾਹਿਬ ਨੂੰ ਭੇਟ ਕੀਤਾ ਉਨ੍ਹਾਂ ਤੋਂ ਬਿਨਾਂ ਮੈਂ ਆਪਣਾ ਇਹ ਸਿਰ ਕਿਸੇ ਵੀ ਅੱਗੇ ਭੇਟ ਨਹੀਂ ਕਰ ਸਕਦਾ ਕਿਸੇ ਵੀ ਅੱਗੇ ਆਪਣਾ ਇਹ ਸਿਰ ਨਹੀਂ ਝੁਕਾ ਸਕਦਾ
ਤਿਨਹੂੰ ਕੋ ਮੈਂ ਨੀਤੀ ਅਨੁਸਾਰੀ ਕਿਮਪਾਨ ਕੋ ਪ੍ਰਭੂ ਉਚਾਰੇ
ਮੈਂ ਤਾਂ ਆਪਣੇ ਸਤਿਗੁਰਾਂ ਦੇ ਅਨੁਸਾਰ ਹੋ ਕੇ ਰਹਿਣਾ ਤੇ ਮੈਂ ਇਸ ਪੱਥਰ ਨੂੰ ਕਿਵੇਂ ਪੂਜਾਂ ਮੈਂ ਨਹੀਂ ਇਸ ਪੱਥਰ ਨੂੰ ਪੂਜਣਾ ਨਾ ਹੀ ਮੈਂ ਇਸ ਪੱਥਰ ਨੂੰ ਆਪਣਾ ਸੀਸ ਝੁਕਾਉਣਾ ਇਹਨੂੰ ਕਿਵੇਂ ਮੈਂ ਰੱਬ ਕਹਾਂ
ਰਿਸਿਓ ਭੂਪ ਇਹ ਦਰਸ ਨ ਥੋਰਾ ਦਿਓ ਸਜਾਏ ਮਮ ਨਿਕਟ ਸੁਕੂਰਾ
ਜਦੋਂ ਭਾਈ ਕਲਿਆਣਾ ਜੀ ਨੇ ਏਦਾਂ ਜਵਾਬ ਦਿੱਤਾ ਸੁਣ ਕੇ ਰਾਜਾ ਹੋਰ ਗੁੱਸੇ ਚ ਆ ਗਿਆ ਤੇ ਗੁੱਸੇ ਵਿਚ ਆ ਕੇ ਕ੍ਰੋਧ ਵਿਚ ਆ ਕੇ ਕਹਿੰਦਾ ਇਹ ਤਾਂ ਡਰਦਾ ਹੀ ਨਹੀਂ ਥੋੜਾ ਜਿੰਨਾ ਵੀ ਨਹੀਂ ਡਰਦਾ ਇਹਦੀ ਤਾਂ ਖਲੜੀ ਚ ਪਿਆ ਹੀ ਕੋਈ ਨਹੀਂ ਇਹ ਤਾਂ ਡਰ ਮੰਨਦਾ ਹੀ ਨਹੀਂ ਕਹਿੰਦਾ ਹੁਣੇ ਮੇਰੇ ਸਾਹਮਣੇ ਮੇਰੀਆਂ ਅੱਖਾਂ ਦੇ ਸਾਹਮਣੇ ਨੂੰ ਸਜ਼ਾ ਦੇਵੋ
ਜੰਗ ਏਕ ਇਸ ਕੀ ਟੁੱਕ ਦੀ ਜੈ ਆਪਣ ਰਾਜ ਤੇ ਬਾਹਰ ਕੀ ਜੈ
ਕਹਿੰਦਾ ਹੁਣੇ ਮੇਰੇ ਸਾਹਮਣੇ ਨੂੰ ਸਜ਼ਾ ਦਿਓ ਇਹਦੀ ਇੱਕ ਲੱਤ ਵੱਢ ਕੇ ਸੁੱਟ ਦਿਓ ਕਲਿਆਣੇ ਦੀ ਇਹਦੀ ਇੱਕ ਲੱਤ ਵੱਢ ਕੇ ਕੱਟ ਕੇ ਸੁੱਟ ਦਿਓ ਤੇ ਫਿਰ ਇਹਨੂੰ ਮੇਰੇ ਰਾਜ ਵਿੱਚੋਂ ਮੇਰੇ ਦੇਸ਼ ਵਿੱਚੋਂ ਚੁੱਕ ਕੇ ਕਿਤੇ ਬਾਹਰ ਸੁੱਟ ਆਓ ਲੰਗੜਾ ਕਰਕੇ ਇਹਦੀ ਲੱਤ ਕੱਟ ਕੇ ਕਿਤੇ ਬਾਹਰ ਸੁੱਟ ਆਓ
ਇਮ ਸੁਣ ਕੇ ਆਏ ਚੰਡਾਲਾ ਮਨ ਕਲਿਆਣੇ ਗੁਰੂ ਸੰਭਾਲਾ
ਸੁਣ ਕੇ ਉਸੇ ਵਕਤ ਰਾਜੇ ਦਾ ਹੁਕਮ ਚੰਡਾਲ ਆ ਗਏ ਲੱਤਾਂ ਵੱਢਣ ਵਾਲੇ ਜਿਹੜੇ ਜਲਾਦ ਸੀ ਉਸੇ ਵੇਲੇ ਆ ਗਏ ਭਾਈ ਕਲਿਆਣੇ ਨੇ ਉਸੇ ਵੇਲੇ ਗੁਰੂ ਅਰਜਨ ਸਾਹਿਬ ਦਾ ਖਿਆਲ ਕੀਤਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਯਾਦ ਕਰਕੇ ਸਤਿਗੁਰਾਂ ਦਾ ਨਾਮ ਸੰਭਾਲਿਆ
ਅਬ ਸਹਾਇ ਕੋ ਸਮੋ ਤੁਮਾਰਾ ਚਲਤ ਸਮੇ ਮੁਖ ਬਾਕੀ ਵਿਚਾਰਾ
ਬੇਨਤੀ ਕੀਤੀ ਪਾਤਸ਼ਾਹ ਹੁਣ ਆਪ ਜੀ ਦੀ ਸਹਾਇਤਾ ਦਾ ਸਮਾਂ ਹੈ ਕਿ ਤੁਸੀਂ ਚੱਲਣ ਸਮੇਂ ਮੈਨੂੰ ਬਚਨ ਕਿਹਾ ਸੀ ਕਿ ਭਾਈ ਕਲਿਆਣਾ ਜੀ ਜਾਓ ਤੁਹਾਡੀ ਗੁਰੂ ਸਹਾਇਤਾ ਕਰੇਗਾ ਮਹਾਰਾਜ ਹੁਣ ਤੁਹਾਡੀ ਸਹਾਇਤਾ ਦਾ ਸਮਾਂ ਆਣ ਬਣਿਆ ਕਿਰਪਾ ਕਰੋ ਦਇਆ ਕਰੋ ਜਲਾਦ ਆ ਗਏ ਨੇ ਲੱਤ ਕੱਟਣ ਵਾਸਤੇ ਨੇੜੇ ਖੜੇ ਨੇ ਹੁਣ ਆਪ ਜੀ ਕਿਰਪਾ ਕਰਕੇ ਮੇਰੀ ਮਦਦ ਕਰੋ ਮੇਰੀ ਸਹਾਇਤਾ ਕਰੋ
ਗੁਰੂ ਸਹਾਇ ਹੋਏ ਚੱਲ ਜਾਵੋ ਆਪ ਹੱਥ ਦੇ ਨਾਥ ਬਚਾਵੋ।
ਮਹਾਰਾਜ ਜੀ ਤੁਸੀਂ ਕਿਹਾ ਸੀ ਕਿ ਕਲਿਆਣਾ ਜੀ ਤੁਸੀਂ ਜਾਓ ਤੁਹਾਡੀ ਗੁਰੂ ਸਹਾਇਤਾ ਕਰੇਗਾ, ਤੇ ਮਹਾਰਾਜ ਹੁਣ ਸਹਾਇਤਾ ਕਰੋ, ਸਹਾਇਤਾ ਦਾ ਸਮਾਂ ਆਣ ਬਣਿਆ, ਹੇ ਨਾਥ ਆਪ ਕਿਰਪਾ ਕਰਕੇ ਹੱਥ ਦੇ ਕੇ ਹੁਣ ਮੈਨੂੰ ਬਚਾ ਲਵੋ।
ਜੰਗ ਕੱਟ ਬੇ ਲਗੇ ਜੰਗਾਲ ਦਕਸ਼ਿਨ ਬੇਬਲ ਭਯੋ ਨਿਰਪਾਲ।
ਜੀ ਜਿਸ ਵੇਲੇ ਜਲਾਦ ਲੱਗ ਕੇ ਆਇਆ ਨਾ ਚੰਡਾਲ, ਤੇ ਭਾਈ ਕਲਿਆਣੇ ਦੀ ਲੱਤ ਵੱਢਣ ਵਾਸਤੇ ਉਹਨੇ ਹਥਿਆਰ ਚੁੱਕਿਆ, ਸ਼ਸਤਰ ਚੁੱਕ ਕੇ ਜਦੋਂ ਭਾਈ ਕਲਿਆਣੇ ਦੀ ਲੱਤ ਕੱਟਣ ਲੱਗਾ, ਵਾਰ ਕਰਨ ਹੀ ਲੱਗਾ ਸੀ ਕਿ ਉਹਨੇ ਨੂੰ ਰਾਜਾ ਜਿਹੜਾ ਸਾਹਮਣੇ ਖੜਾ ਸੀ ਮੰਡੀ ਦਾ ਬੇਬਲ ਹੋ ਉੱਠਿਆ, ਮੰਡੀ ਦੇ ਰਾਜੇ ਦੇ ਅੰਦਰ ਸੂਲ ਉੱਠਿਆ ਇਕਦਮ, ਤੇ ਮੰਡੀ ਦਾ ਰਾਜਾ ਬਹੁਤ ਜ਼ਿਆਦਾ ਬੇਬਲ ਹੋ ਉੱਠਿਆ।
ਖਰੋ ਹੋਤੋ ਮੂਰਚ ਗਿਰ ਪਰਿਓ ਮੁਖ ਬਿਬਰਨ ਕੰਪਤ ਤੜ ਫੜਿਓ।
ਰਾਜਾ ਖਲੋਤਾ ਵੇਖ ਰਿਹਾ ਸੀ ਤੇ ਕਹਿੰਦੇ ਖਲੋਤਾ ਹੀ ਬੇਹੋਸ਼ ਹੋ ਕੇ ਰਾਜਾ ਜ਼ਮੀਨ ਤੇ ਡਿੱਗ ਪਿਆ। ਜਦੋਂ ਜ਼ਮੀਨ ਤੇ ਡਿੱਗਾ ਤੇ ਸਿਰ ਮੂੰਹ ਪੀਲਾ ਹੋ ਗਿਆ ਤੇ ਸਰੀਰ ਇਹਦਾ ਕੰਬਣ ਲੱਗਾ, ਤੜਫਣ ਲੱਗਾ, ਜਿਵੇਂ ਮੱਛੀ ਪਾਣੀ ਚੋਂ ਬਾਹਰ ਕੱਢੀ ਤੜਫਦੀ ਆ ਨਾ, ਏਦਾਂ ਰਾਜਾ ਤੜਫਣ ਲੱਗਾ।
ਗੈ ਅੰਗਨ ਕੋ ਨਰ ਨਹੀਂ ਉਠਾਵਾ ਮੈਂ ਸਰੀਰ ਕੀ ਸੁਧ ਬਿਕਲਾਵਾ।
ਲਾਗੇ ਬੰਦੇ ਖੜੇ ਸੀ, ਉਹਨਾਂ ਨੇ ਰਾਜੇ ਨੂੰ ਚੁੱਕ ਕੇ ਥੱਲੇ ਜ਼ਮੀਨ ਤੋਂ ਚੁੱਕਿਆ ਜਦੋਂ ਡਿੱਗ ਪਿਆ ਨਾ, ਤੇ ਉਹਨਾਂ ਨੇ ਸਾਰਿਆਂ ਨੇ ਨਾਲ ਰਲ ਕੇ ਰਾਜੇ ਨੂੰ ਚੁੱਕਿਆ, ਤੇ ਪਰ ਰਾਜੇ ਨੂੰ ਆਪਣੇ ਸਰੀਰ ਦੀ ਕੋਈ ਸੋਝ ਹੀ ਨਾ ਰਹੀ, ਆਪਣੀ ਸੁਧ ਬੁੱਧ ਨਾ ਰਹੀ।
ਕਿਮ ਦੇਖਤ ਤਿਆਗਿਓ ਕਲਿਆਣਾ ਰਿਪ ਉਪਚਾਰ ਕਰੇ ਮਿਲ ਨਾਨਾ।
ਉਹਨਾਂ ਲੋਕਾਂ ਨੂੰ ਭੁੱਲ ਗਿਆ ਵੀ ਭਾਈ ਕਲਿਆਣੇ ਦੀ ਲੱਤ ਕੱਟਣੀ ਹੈ। ਜਲਾਦ ਵੀ ਉਸ ਪਾਸੇ ਨੂੰ ਦੌੜ ਕੇ ਚਲਾ ਗਿਆ ਜਦੋਂ ਰਾਜਾ ਡਿੱਗ ਪਿਆ, ਸਾਰੇ ਉਸ ਪਾਸੇ ਲੱਗ ਗਏ, ਭਾਈ ਕਲਿਆਣੇ ਦਾ ਖਿਆਲ ਹੀ ਸਾਰਿਆਂ ਨੂੰ ਭੁੱਲ ਗਿਆ ਵੀ ਇਹਦੀ ਲੱਤ ਕੱਟਣੀ ਹੈ। ਉਸ ਪਾਸਿਓ ਸਾਰਿਆਂ ਦਾ ਖਿਆਲ ਉੱਠ ਗਿਆ ਔਰ ਸਾਰਿਆਂ ਦਾ ਧਿਆਨ ਰਾਜੇ ਨੂੰ ਹੋਸ਼ ਵਿਚ ਲਿਆਉਣ ਵਾਸਤੇ ਲੱਗ ਗਿਆ, ਰਾਜੇ ਦੀ ਸੰਭਾਲ ਹੀ ਕਰਨ ਲੱਗ ਪਏ ਸਾਰੇ।
ਪੀਤਲ ਜਲ ਸੁਗੰਧ ਬੁਲਿਆਏ ਮੰਦ ਮੰਦ ਕਰ ਪੌਣ ਚੁਲਾਏ।
ਪਾਣੀ ਲਿਆਂਦਾ ਠੰਡਾ ਰਾਜੇ ਨੂੰ ਪਿਆਣ ਵਾਸਤੇ, ਚਿਹਰੇ ਤੇ ਛਿੱਟੇ ਮਾਰੇ, ਹੌਲੇ ਹੌਲੇ ਸਹਿਜੇ ਸਹਿਜੇ ਹਵਾ ਝੱਲਦੇ ਨੇ ਕਿ ਰਾਜੇ ਨੂੰ ਹਵਾ ਝੱਲੀਏ ਤੇ ਇਹਨੂੰ ਸੋਝੀ ਆ ਜਾਵੇ।
ਦੋ ਨਾ ਸੁਧ ਦ੍ਰਿਪ ਕੇ ਤਨ ਆਏ ਬੇਬਲ ਹੋਏ ਪਰਿਓ ਤਿਸ ਥਾਏ।
ਪਰ ਫਿਰ ਵੀ ਰਾਜੇ ਨੂੰ ਸੋਝੀ ਨਹੀਂ ਆਈ, ਬੇਬਲ ਹੋ ਕੇ ਉੱਥੇ ਹੀ ਜ਼ਮੀਨ ਤੇ ਡਿੱਗਾ ਪਿਆ, ਉਹਨੂੰ ਸੋਝੀ ਨਹੀਂ ਆਈ, ਉੱਥੇ ਜ਼ਮੀਨ ਤੇ ਹੀ ਪਿਆ ਹੋਇਆ, ਸਾਰੇ ਸੋਝੀ ਲਿਆ ਰਹੇ ਨੇ, ਪਾਣੀ ਦੇ ਛਿੱਟੇ ਮਾਰਦੇ ਨੇ, ਮੰਦ ਮੰਦ ਹਵਾ ਚਲਾਉਂਦੇ ਨੇ, ਪਰ ਰਾਜੇ ਨੂੰ ਸੋਝੀ ਨਹੀਂ ਆਈ। ਉਸ ਵਕਤ ਉਸੇ ਜਗ੍ਹਾ ਤੇ ਬੇਬਲ ਹੋ ਕੇ ਪਿਆ ਹੋਇਆ।
ਸਮਤਵੰਤ ਜੇ ਮਾਨਵਤਾ ਕਰੇ ਵਿਚਾਰਨ ਹੋਇਓ ਕਹਾ।
ਸਿਆਣੇ ਸਿਆਣੇ ਲੋਕ ਖਲੋਤੇ ਸਨ ਉੱਥੇ, ਉਹ ਖਲੋ ਕੇ ਵਿਚਾਰ ਕਰਨ ਲੱਗੇ ਵੀ ਹੋਇਆ ਕੀ ਆ ਰਾਜੇ ਨੂੰ। ਅਚਨ ਚੇਤ ਖੜਾ ਵੇਖ ਰਿਹਾ ਸੀ ਉਸ ਬੰਦੇ ਦੀ, ਵਿਦੇਸ਼ੀ ਦੀ ਲੱਤ ਕੱਟਣ ਲੱਗੇ ਸੀ ਤੇ ਵੇਖ ਰਿਹਾ ਸੀ, ਉਹਦਾ ਲੱਤ ਵੱਢਣ ਵਾਸਤੇ ਨੇ ਹੁਕਮ ਕੀਤਾ ਸੀ, ਤੇ ਅਚਾਨਕ ਇਹਨੂੰ ਹੋਇਆ ਕੀ ਹੈ। ਇੱਦਾਂ ਜਿਹੜੇ ਸਿਆਣੇ ਸਿਆਣੇ ਲੋਕ ਨੇ ਉਹ ਵਿਚਾਰ ਕਰ ਰਹੇ ਨੇ।
ਹੁਕਮ ਵਿਦੇਸ਼ੀ ਨਰ ਪਰ ਕੀਨ ਇੱਕ ਜੰਗ ਕੋ ਕੀ ਜਾਈਨ।
ਜਦੋਂ ਰਾਜੇ ਨੇ ਉਸ ਵਿਦੇਸ਼ੀ ਬੰਦੇ ਦੇ ਉੱਤੇ ਹੁਕਮ ਕੀਤਾ ਵੀ ਇਹਦੀ ਲੱਤ ਕੱਟ ਦਿਓ, ਇਹਦੀ ਲੱਤ ਵੱਢ ਕੇ ਮੇਰੇ ਦੇਸ਼ ਵਿੱਚੋਂ ਰਾਜ ਵਿੱਚੋਂ ਇਹਨੂੰ ਬਾਹਰ ਸੁੱਟ ਦਿਓ, ਇਹ ਹੁਕਮ ਜਦੋਂ ਇਸ ਰਾਜੇ ਨੇ ਕੀਤਾ ਹੈ।
ਜਬ ਜੰਦਾ ਲਗਿਓ ਤਿਸ ਤੀਰ ਗਿਰਿਓ ਰਿਪ ਸੁਧ ਨਹੀਂ ਸਰੀਰ।
ਜਦੋਂ ਜਲਾਦ ਚੱਲ ਕੇ ਉਸ ਵਿਦੇਸ਼ੀ ਬੰਦੇ ਦੀ ਲੱਤ ਕੱਟਣ ਲਈ ਉਹਦੇ ਕੋਲ ਗਿਆ, ਤੇ ਉਸੇ ਵਕਤ ਰਾਜਾ ਵੇਖ ਕੇ ਬੇਬਲ ਹੋ ਕੇ ਜ਼ਮੀਨ ਤੇ ਡਿੱਗ ਪਿਆ, ਉਸੇ ਵੇਲੇ ਤੜਫਣ ਲੱਗ ਪਿਆ ਜ਼ਮੀਨ ਤੇ, ਪਤਾ ਨੀ ਰਾਜੇ ਨੂੰ ਕੀ ਹੋਇਆ, ਇਹਨੂੰ ਆਪਣੇ ਸਰੀਰ ਦੀ ਸੋਝੀ ਨਹੀਂ ਰਹੀ।
ਤੇ ਤਿਸ ਕੋ ਕਰੋ ਪ੍ਰਸੰਨ ਜਿਮ ਸੋ ਕਹਿ ਲੀਜੀਏ ਮਨ।
ਕਹਿੰਦੇ ਇਸ ਕਰਕੇ ਸਾਨੂੰ ਏਦਾਂ ਲੱਗਦਾ ਵੀ ਜਾ ਸਾਰੀ ਕਲਾ ਜਿਹੜੀ ਵਰਤੀ ਹੈ ਨਾ, ਉਹ ਵਿਦੇਸ਼ੀ ਬੰਦੇ ਕਰਕੇ ਵਰਤੀ ਹੈ। ਇਹਨੇ ਹੁਕਮ ਕੀਤਾ ਸੀ ਵੀ ਉਹਦੀ ਲੱਤ ਕੱਟ ਦਿਓ, ਜਬਰੀ ਕਰ ਰਿਹਾ ਸੀ, ਜ਼ੁਲਮ ਕਰ ਰਿਹਾ ਸੀ, ਉਹ ਕੋਈ ਸਾਧੂ ਲੱਗਦਾ, ਉਹ ਕੋਈ ਮਹਾਤਮਾ ਲੱਗਦਾ ਜਿਹੜਾ ਵਿਦੇਸ਼ੀ ਬੰਦਾ। ਕਹਿੰਦੇ ਹੁਣ ਜੇ ਰਾਜੇ ਦੀ ਖੈਰ ਚਾਹੁੰਦੇ ਹੋ ਨਾ ਵੀ ਰਾਜੇ ਨੂੰ ਸੋਝੀ ਆ ਜਾਏ, ਤੇ ਇੱਦਾਂ ਕਰੋ ਵੀ ਉਹ ਜਿਹੜਾ ਵਿਦੇਸ਼ੀ ਬੰਦਾ ਹੈ ਨਾ, ਜਿਹਦੀ ਲੱਤ ਕੱਟਣ ਦਾ ਹੁਕਮ ਕੀਤਾ ਗਿਆ ਸੀ, ਉਹਨੂੰ ਪ੍ਰਸੰਨ ਕਰੋ, ਜਿਵੇਂ ਉਹ ਕਹਿੰਦਾ ਉਸੇ ਤਰ੍ਹਾਂ ਮੰਨੋ, ਤਾਂ ਆਪਣੇ ਰਾਜੇ ਦੀ ਜਾਨ ਬਚਣੀ ਹੈ, ਨਹੀਂ ਤਾਂ ਰਾਜਾ ਨਹੀਂ ਬਚਣਾ। ਜਿਹੜੀ ਇਹਦੀ ਹਾਲਤ ਹੋ ਗਈ ਹੈ, ਕਹਿੰਦੇ ਉਸ ਵਿਦੇਸ਼ੀ ਬੰਦੇ ਨੂੰ ਪ੍ਰਸੰਨ ਕਰੋ ਜਿਵੇਂ ਉਹ ਕਹਿੰਦਾ ਉਹਦੀ ਕਹੀ ਗੱਲ ਨੂੰ ਮੰਨੋ
ਹੁਣ ਕਹਿ ਸਭ ਨੇ ਨਿਸ਼ਚੈ ਧਰਿਓ ਇਵੀ ਭਾਈ ਤਾਏ ਕੁਝ ਕਰਿਓ
ਕਹਿੰਦੇ ਸੁਣ ਕੇ ਸਾਰਿਆਂ ਨੇ ਨਿਸ਼ਚਾ ਕਰ ਲਿਆ ਕਹਿੰਦੇ ਜੀ ਵਾਕਈ ਬਿਲਕੁਲ ਹੀ ਇਸੇ ਤਰ੍ਹਾਂ ਹੀ ਹੋਇਆ ਜਦੋਂ ਰਾਜੇ ਨੇ ਹੁਕਮ ਕੀਤਾ ਵੀ ਉਹਦੀ ਲੱਤ ਕੱਟ ਦਿਓ ਤੇ ਲੱਤ ਕੱਟਣ ਆਏ ਤੇ ਉਸੇ ਵਕਤ ਬੇਹੋਸ਼ ਹੋ ਕੇ ਡਿੱਗ ਪਿਆ ਹੋਰ ਤਾਂ ਕੋਈ ਕਾਰਨ ਹੀ ਨਹੀਂ ਹੈ ਨਾ ਗਰਮੀ ਆ ਵੀ ਗਰਮੀ ਕਰਕੇ ਬੇਹੋਸ਼ ਹੋ ਗਿਆ ਹੋਵੇ ਕਹਿੰਦੇ ਇਹੀ ਕਾਰਨ ਨਜ਼ਰ ਆਉਂਦਾ ਵੀ ਉਸ ਵਿਦੇਸ਼ੀ ਬੰਦੇ ਦੇ ਕੋਲੋਂ ਕੋਈ ਕਲਾ ਵਰਤੀ ਆ ਉਹ ਕੋਈ ਮਹਾਂਪੁਰਖ ਲੱਗਦਾ ਜੇ ਕਿਸੇ ਮਹਾਂਪੁਰਖ ਨੂੰ ਸਜ਼ਾ ਦੇਈਏ ਦੁੱਖ ਦੇਈਏ ਤੇ ਫਿਰ ਪਰਮੇਸ਼ਰ ਉਹਨਾਂ ਨੂੰ ਮਾਰਦਾ ਜਿਹੜੇ ਸਜ਼ਾ ਦਿੰਦੇ ਨੇ ਸਤਪੁਰਖਾਂ ਨੂੰ ਸਤਿਗੁਰਾਂ ਦਾ ਵੀ ਬਾਣੀ ਦਾ ਮਹਾਂਵਾਕ ਹੈ ਜੋ ਜੋ ਤੁਮਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ ਜਿਹੜੇ ਵਾਹਿਗੁਰੂ ਦੇ ਪਰਮੇਸ਼ਰ ਦੇ ਭਗਤਾਂ ਨੂੰ ਦੁੱਖ ਦਿੰਦੇ ਨੇ ਨਾ ਉਹਨਾਂ ਨੂੰ ਅਕਾਲ ਪੁਰਖ ਤਾਤਕਾਲ ਉਸੇ ਵੇਲੇ ਮਾਰ ਦਿੰਦਾ ਹੈ ਉਸੇ ਵੇਲੇ ਮਾਰ ਮੁਕਾਉਂਦਾ ਹੈ ਕਹਿੰਦੇ ਜੀ ਆਪਾਂ ਉਹਨੂੰ ਪ੍ਰਸੰਨ ਕਰੀਏ ਜਿਹੜਾ ਉਹ ਵਿਦੇਸ਼ੀ ਨਰ ਹੈ ਕਿਉਂਕਿ ਇਹ ਸਾਰੀ ਖੇਡ ਉਥੋਂ ਹੀ ਵਰਤੀ ਹੈ ਉਥੋਂ ਹੀ ਇਹ ਸਾਰੀ ਕਲਾ ਵਰਤੀ ਹੈ
ਸਭ ਮੰਤਰੀ ਜੋਰੇ ਜੁਗ ਪਾਨਾ ਗਇਓ ਤੁਰਤ ਜੈ ਚਿਤ ਕਲਿਆਨਾ
ਉਸੇ ਵੇਲੇ ਜਿਹੜਾ ਰਾਜੇ ਦਾ ਮੁੱਖ ਮੰਤਰੀ ਸੀ ਨਾ ਮੁੱਖ ਵਜ਼ੀਰ ਸੀ ਉਹ ਵਜ਼ੀਰ ਉਸੇ ਵੇਲੇ ਗਿਆ ਉਹਨੇ ਹੱਥ ਜੋੜੇ ਹੱਥ ਜੋੜ ਕੇ ਭਾਈ ਕਲਿਆਣਾ ਜੀ ਕੋਲ ਗਿਆ ਜਿੱਥੇ ਭਾਈ ਕਲਿਆਣਾ ਜੀ ਨੂੰ ਬਿਠਾਇਆ ਹੋਇਆ ਸੀ
ਤੁਮ ਹੋ ਸੰਤ ਰੂਪ ਮੈਂ ਜਾਣੇ ਕਰੀ ਅਵਗਿਆ ਤੇ ਪਛਤਾਨੇ
ਹੱਥ ਜੋੜ ਕੇ ਭਾਈ ਕਲਿਆਣਾ ਜੀ ਨੂੰ ਕਹਿਣ ਲੱਗਾ ਜੀ ਤੁਸੀਂ ਉਹ ਸੰਤ ਰੂਪ ਤੁਸੀਂ ਉਹ ਮਹਾਤਮਾ ਤੁਸੀਂ ਉਹ ਮਹਾਂਪੁਰਖ ਅਸੀਂ ਕੀਤੀ ਹੈ ਤੁਹਾਡੀ ਅਵਗਿਆ ਸਾਡੇ ਰਾਜੇ ਨੇ ਤੁਹਾਡੀ ਅਵਗਿਆ ਕੀਤੀ ਅਸੀਂ ਵੀ ਅਵਗਿਆ ਕੀਤੀ ਹੈ ਪਰ ਹੁਣ ਅਸੀਂ ਪਛਤਾਵਾ ਕਰਦੇ ਹਾਂ ਤੁਹਾਡੀ ਅਵਗਿਆ ਕਰਕੇ ਸਾਡੇ ਅੰਦਰ ਪਛਤਾਵਾ ਹੋ ਰਿਹਾ
ਅਬ ਬਖਸ਼ੋ ਕਰ ਚਿਮਾ ਕਨੇਰੀ
ਮਹਾਰਾਜ ਜੀ ਕਿਰਪਾ ਕਰੋ ਹੁਣ ਸਾਡੀ ਇਸ ਕੀਤੀ ਹੋਈ ਅਵਗਿਆ ਨੂੰ ਭੁੱਲ ਨੂੰ ਬਖਸ਼ ਲਵੋ ਜਿਹੜੀ ਅਸੀਂ ਭੁੱਲ ਕੀਤੀ ਹੈ ਇਹਨੂੰ ਛਿਮਾ ਕਰ ਦਿਓ
ਮਹਿਮਾ ਤੁਮਰੀ ਲੱਖੀ ਬਡੇਰੀ
ਤੁਹਾਡੀ ਮਹਿਮਾ ਬੜੀ ਵੱਡੀ ਅਸੀਂ ਜਾਣ ਲਈ ਕਿ ਤੁਸੀਂ ਬੜੀ ਵੱਡੀ ਭਾਰੀ ਮਹਿਮਾ ਦੇ ਧਾਰਨੀ ਹੋ ਇਹ ਅਸੀਂ ਜਾਣ ਲਿਆ ਹੈ
ਕਿਰਪਾ ਕਰੋ ਕਿਰਪ ਨਿਕਟ ਸਿਧਾਰੋ ਬੇਬਲ ਹੋਵਤ ਮਰਤ ਜਿਵਾਵੋ
ਕਹਿੰਦੇ ਹੇ ਭਾਈ ਕਲਿਆਣਾ ਜੀ ਉੱਠੋ ਉੱਠ ਕੇ ਕਿਰਪਾ ਕਰਕੇ ਸਾਡੇ ਰਾਜੇ ਦੇ ਕੋਲ ਉੱਠ ਕੇ ਚੱਲੋ ਕਿਉਂਕਿ ਸਾਡਾ ਰਾਜਾ ਬੇਬਲ ਹੋਇਆ ਹੋਇਆ ਤੜਫ ਰਿਹਾ ਕੰਬ ਰਿਹਾ ਜ਼ਮੀਨ ਤੇ ਪਿਆ ਤੇ ਤੁਸੀਂ ਚੱਲ ਕੇ ਉਸ ਮਰਦੇ ਹੋਏ ਨੂੰ ਜਿਵਾਓ ਕਿਉਂਕਿ ਉਹ ਤਾਂ ਮਰ ਚੱਲਿਆ ਵੈਦਾਂ ਨੂੰ ਹਕੀਮਾਂ ਨੂੰ ਵੀ ਕੋਈ ਸਮਝ ਨਹੀਂ ਆ ਰਹੀ ਵੀ ਉਹਨੂੰ ਹੋਇਆ ਕੀ ਹੈ ਤੁਸੀਂ ਕਿਰਪਾ ਕਰਕੇ ਉੱਠੋ ਤੇ ਉੱਠ ਕੇ ਮਰਦੇ ਹੋਏ ਰਾਜੇ ਨੂੰ ਜਾ ਕੇ ਜੀਵਨ ਦਾਨ ਦਿਓ ਨੂੰ ਜਾ ਕੇ ਜਵਾਵੋ
ਨਾਏ ਤਮ੍ਰਿਕਤ ਨ੍ਰਿਪਤ ਹੋਏ ਜਾਈ ਉੱਠੋ ਆਪ ਰੱਛੋ ਸੁਖ ਦਾਏ
ਭਾਈ ਕਲਿਆਣਾ ਜੀ ਜੇ ਤੁਸੀਂ ਉੱਠ ਕੇ ਨਾ ਗਏ ਤੇ ਸਾਡਾ ਰਾਜਾ ਮਰ ਜਾਏਗਾ ਸਾਡੇ ਰਾਜੇ ਦੀ ਮੌਤ ਹੋ ਜਾਏਗੀ ਸਾਡਾ ਮੰਡੀ ਦਾ ਰਾਜਾ ਬੜਾ ਧਰਮੀ ਰਾਜਾ ਹੈ ਚਲੋ ਉਹਦੇ ਕੋਲੋਂ ਆਹ ਭੁੱਲ ਹੋ ਗਈ ਕਿ ਉਹਨੇ ਆਪ ਜੀ ਦੀ ਬੇਅਦਬੀ ਕੀਤੀ ਆਪ ਜੀ ਦਾ ਨਿਰਾਦਰ ਕੀਤਾ ਪਰ ਮਹਾਰਾਜ ਉਹਨੂੰ ਬਖਸ਼ ਲੋ ਚੱਲ ਕੇ ਜੇ ਤੁਸੀਂ ਨਾ ਬਖਸ਼ਿਆ ਤੇ ਸਾਡਾ ਰਾਜਾ ਮਰ ਜਾਏਗਾ ਕਿਰਪਾ ਕਰਕੇ ਉੱਠੋ ਉੱਠ ਕੇ ਚੱਲ ਕੇ ਉਹਦੀ ਰੱਖਿਆ ਕਰੋ ਉਹਨੂੰ ਸੁਖ ਦਿਓ
ਹਿਮ ਕਹਿ ਨ੍ਰਿਪ ਕੇ ਡਿੱਗ ਲੈ ਗਏ ਪਰ ਉਹ ਬੀਚ ਮਿਲ ਨਰਗਨ ਪਏ
ਏਦਾਂ ਰਾਜੇ ਦੇ ਕੋਲ ਭਾਈ ਕਲਿਆਣਾ ਜੀ ਨੂੰ ਲੈ ਕੇ ਗਏ ਵਿਚ ਬੰਦੇ ਪੈ ਗਏ ਭਾਈ ਕਲਿਆਣਾ ਜੀ ਦੇ ਚਰਨਾਂ ਤੇ ਢਹਿ ਪਏ ਮਹਾਰਾਜ ਕਿਰਪਾ ਕਰੋ ਦਇਆ ਦ੍ਰਿਸ਼ਟੀ ਕਰੋ ਤੇ ਕਿਰਪਾ ਕਰਕੇ ਹੁਣ ਚੱਲੋ ਰਾਜੇ ਨੂੰ ਚੱਲ ਕੇ ਜਵਾਓ ਇਹ ਤਾਂ ਭਾਈ ਕਲਿਆਣਾ ਜੀ ਨੂੰ ਨਾਲ ਲੈ ਕੇ ਰਾਜੇ ਕੋਲ ਆਏ ਹਨ
ਅਵਲੋਕਤ ਕਲਿਆਣ ਬਖਾਨਾ ਸ਼੍ਰੀ ਅਰਜਨ ਸਤਿਗੁਰੂ ਮਾਲਾ
ਭਾਈ ਕਲਿਆਣਾ ਜੀ ਜਦੋਂ ਰਾਜੇ ਦੇ ਕੋਲ ਆਏ ਜਿੱਥੇ ਬੇਹੋਸ਼ ਹੋਇਆ ਪਿਆ ਸੀ ਤੇ ਰਾਜੇ ਦੇ ਕੋਲ ਆ ਕੇ ਭਾਈ ਕਲਿਆਣਾ ਜੀ ਕਹਿਣ ਲੱਗੇ ਮੇਰੇ ਸਤਿਗੁਰੂ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਨੇ ਉਹ ਦੀਨ ਦੁਨੀਆਂ ਦੇ ਵਾਲੀ ਨੇ ਉਹ ਧੰਨ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਨੇ ਉਹ ਮੇਰੇ ਸਤਿਗੁਰੂ ਜੀ ਨੇ ਜੋ ਮਹਾਨ ਹਨ ਵੱਡੇ ਹਨ
ਤਿੰਨ ਕੀ ਸਿੱਖੀ ਧਾਰਨ ਕਰੀਐ ਗੁਰ ਸ਼ਰਧਾ ਤੇ ਉਰ ਮੈਂ ਧਰੀਐ
ਹੁਣ ਤਾਂ ਇੱਕੋ ਤਰੀਕਾ ਹੈ ਤੁਹਾਡੇ ਰਾਜੇ ਦੇ ਬਚਾਅ ਦਾ ਔਰ ਉਹ ਤਰੀਕਾ ਹੈ ਕਿ ਤੁਸੀਂ ਸਾਰੇ ਆਪਣੇ ਰਾਜੇ ਸਮੇਤ ਗੁਰੂ ਅਰਜਨ ਸਾਹਿਬ ਦੀ ਸਿੱਖੀ ਧਾਰਨ ਕਰੋ जे सिख बनोगे गुरु घर की सिखी धारण करोगे ता तुसी बच सकोगे ता तुहाडा बचा होवेगा ता तुहाडे राजे दा बचा होवेगा जे तुसी सतगुरु सच्चे पातशाह जी की सिखी धारण करके अपने मन विच गुरु की श्रद्धा धारण करोगे
कारण करन फिर लोकी नाथ किन टिक जावो करो परमात
ते सतगुरु गुरु अर्जन देव साहब जी कारण ते करण रूप ने त्रिलोकी नाथ ने ते जे हुण बचना चाहुंदे हो ते मेरे नाल उहनां दी शरण च चलो राजे नूं भी कहो कि ए गुरु अर्जन साहब जी दी शरण च चल के जावे ते उहनां दे चरणां विच जाके अपना मत्था धरे अपना मत्था गुरु अर्जन साहब दे चरणां च जाके टेके
सभी कतर होए लियो सतनाम तिस दिशत्यो कीजै प्रणाम
कहंदे भाई कल्याणा जी कहंदे भाई हुण जिन्ने तुसी खड़े हो ना सारे श्री अमृतसर साहब वल मुख कर लो ते श्री अमृतसर साहब वल मुख करके सब अपनी रसना तो कहो सतनाम श्री
वाहिगुरु साहिब जीओ
इस पवित्र पावन नाम दा वाहिगुरु गुरु मंत्र दा सच्चे नाम दा जाप जप के श्री अमृतसर साहब वल मुख करके प्रणाम करो नमस्कार करो गुरु अर्जन साहब दा नाम लैके
दर्शन करें तुम्हारो आए
और अरदास करो कि हे गुरु अर्जन साहब सच्चे पातशाह साडी नमस्कार प्रवान करो असी बहुत जल्दी आके आप जी दे दर्शन करांगे
को दियो कुशल बिठाए
पर हुण कृपा करो दया करके साडे राजे नूं कुशलता सहित सोझी बख्श के नूं बिठा दियो के नूं सोझी आ जाए बेहोश होया पिया ए होश विच आ जाए ते सावधान होके बैठ जावे महाराज असी बड़ी जल्दी राजे नूं नाल लैके आप जी दे चरणां विच आवांगे आप जी दे दर्शन करन वास्ते भाई कल्याणा जी कहंदे इदां अरदास करो गुरु अर्जन साहब दे चरणां च
हिम भाई कल्याण सिखाए हाथ जोड़ सब बिनै अलाए
इदां भाई कल्याणा जी ने सिखिया दित्ती सारे मंडी दे लोकां नूं ते सारयां ने हाथ जोड़ के श्री अमृतसर साहब वल मुख करके महाराज सतगुरु गुरु अर्जन साहब दा नां लैके नमस्कार करदे आ अरदास करदे ने
श्री अर्जन को ले कर नाम हाथ जोड़ सब कीन परना
सब ने गुरु अर्जन साहब दा नां लिया ते हाथ जोड़ के महाराज गुरु अर्जन साहब दा ध्यान धार के प्रणाम कीती नमस्कार कीती ते बेनती कीती
परसे चरण सिख कल्याणा तुम भी बिनती करो बखाना
फिर भाई कल्याणे दे चरण परसे सारे लोकां ने कहंदे भाई कल्याणा जी तुसी भी बेनती करो साडी साडे राजे दी तुसी भी बेनती करो असी तां कीती है तुसी भी बेनती करो महाराज पंजवें पातशाह दे चरणा विच
कर जल कर चरण पखारे करो पयो अरदासी उचारे
जल लै के भाई कल्याणा जी ने अपने चरण धोए हाथ धोए ते गल च पल्लू पा के भाई साहब भाई कल्याणा जी ने गुरु अर्जन साहब दे चरणा विच अरदास कीती
श्री गुरु नृप की रक्षा तारो दुख ते अपनो ज्ञानी उधारो
भाई कल्याणे ने अरदास कीती हे पंजवे पातशाह दीन दुनिया दे मालक हे शांति दे महा मुजस्मे बाणी दे रचनहार धन गुरु अर्जन देव साहब सच्चे पातशाह जी महाराज कृपा करो दया करो मंडी दा राजा बेसुध होके बेहोश होके डिगा पिया आप जी दे ते कृपा करो राजे दी चढ़दी कला करो ए होश विच आ जावे ए सावधान हो जावे इनू दुख तो अपना जान के उधार लवो रख लवो
अब होयो ए शरण तैयारी जिमो अवग्या करना तारे
महाराज हुणे आप जी दी शरण विच पै गया है जेदे कोलो अवग्या हुई है ते आप जी कृपा करके इस दी अवग्या बख्श दियो एदी भुल गरीब नवाज पातशाह जी बख्श लो गरीब नवाज जी
कर अरदास निवायो सीत कुछ चेतनता पई मईश
जदों भाई कल्याणे ने अरदास करके सीस झुकाया उसे वेले राजे नूं कुछ कुछ सोझी आउण लग पई जेड़ा बेहोश होके डिगा पिया सी ਭਾਈ ਕਲਿਆਣੇ ਨੇ ਅਰਦਾਸ ਕੀਤੀ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿਚ, ਤੋਂ ਉਸੇ ਵਕਤ ਰਾਜੇ ਨੂੰ ਜਿਹੜਾ ਮੰਡੀ ਦਾ ਰਾਜਾ ਬੇਹੋਸ਼ ਹੋ ਕੇ ਡਿੱਗਾ ਪਿਆ ਸੀ, ਇਹਨੂੰ ਸੋਝੀ ਆਉਣ ਲੱਗ ਪਈ, ਕੁਝ ਕੁਝ ਸੋਝੀ ਵਿਚ ਆਉਣ ਲੱਗ ਪਿਆ।
ਬਿਲੋਚਨ ਗਏ ਬੈਚਾਰਿਓ, ਚਲੋ ਸਦਨ ਲੈ ਬਾਕੀ ਉਚਾਰਿਓ।
ਰਾਜੇ ਦੀਆਂ ਅੱਖਾਂ ਖੁੱਲੀਆਂ, ਇਹਨੂੰ ਫੜ ਕੇ ਇਹਦੇ ਸਵਜੀਰਾਂ ਨੇ ਇਹਨੂੰ ਬਿਠਾਇਆ। ਜਦੋਂ ਬੈਠਾ ਤੇ ਆਲੇ ਦੁਆਲੇ ਵੇਖਿਆ ਤੇ ਵੇਖ ਕੇ ਆਪਣੇ ਸੇਵਾਦਾਰਾਂ ਨੂੰ ਨੌਕਰਾਂ ਨੂੰ ਕਹਿੰਦਾ, ਮੈਨੂੰ ਘਰ ਲੈ ਚੱਲੋ, ਮੇਰਿਆਂ ਮਹਿਲਾਂ ਵਿਚ ਲੈ ਚੱਲੋ।
ਨਰ ਪਰਦੇਸੀ ਆਦਰ ਕਰੋ, ਅਸਨ ਬਸਨ ਇਸ ਆਗੇ ਧਰੋ।
ਰਾਜਾ ਕਹਿਣ ਲੱਗਾ, ਜਿਹੜੇ ਵਿਦੇਸ਼ੀ ਬੰਦੇ ਆਏ ਨੇ ਨਾ ਭਾਈ ਕਲਿਆਣਾ ਜੀ, ਇਹਨਾਂ ਨੂੰ ਨੀ ਕਿਸੇ ਨੇ ਕੁਝ ਹੁਣ ਆਖਣਾ, ਮੈਂ ਵੇਖ ਲਈ ਇਹਨਾਂ ਦੀ ਕਲਾ, ਇਹਨਾਂ ਨੂੰ ਨੀ ਕੁਝ ਆਖਣਾ, ਇਹਨਾਂ ਦਾ ਸਤਿਕਾਰ ਕਰੋ, ਵਧੀਆ ਥਾਂ ਤੇ ਇਹਨਾਂ ਦਾ ਡੇਰਾ ਕਰਾ ਕੇ ਇਹਨਾਂ ਨੂੰ ਜੇ ਕੱਪੜੇ ਚਾਹੀਦੇ ਨੇ ਕੱਪੜੇ ਦਿਓ, ਜੇ ਭੋਜਨ ਚਾਹੀਦਾ ਭੋਜਨ ਦਿਓ, ਜੋ ਕੁਝ ਇਹਨਾਂ ਨੂੰ ਚਾਹੀਦਾ ਇਹਨਾਂ ਦੇ ਚਰਨਾਂ ਵਿਚ ਹਾਜ਼ਰ ਕਰਕੇ ਇਹਨਾਂ ਦੀ ਖੁਸ਼ੀ ਲੋ। ਏਦਾਂ ਰਾਜੇ ਨੇ ਹੁਕਮ ਕੀਤਾ ਆਪਣੇ ਸੇਵਾਦਾਰਾਂ ਨੂੰ, ਸਿਪਾਹੀਆਂ ਨੂੰ।
ਸੁਣ ਮੰਤਰੀ ਜੁੱਤ ਕਰ ਲੈ ਗਏ, ਸਨੇ ਸਨੇ ਉਪਚਾਰਨ ਕਹੇ।
ਸੁਣ ਕੇ ਮੰਤਰੀ ਰਾਜੇ ਨੂੰ ਘਰ ਲੈ ਕੇ ਗਏ, ਫਿਰ ਹੋਰ ਇਹਦੇ ਉਪਚਾਰ ਸਨੇ ਸਨੇ ਜਿਹੜੇ ਹੁੰਦੇ ਨੇ ਉਹ ਉਪਚਾਰ ਮੰਤਰੀਆਂ ਨੇ ਰਾਜੇ ਦੇ ਕੀਤੇ ਹਨ।
ਕਾਲ ਕੋ ਰੋਗੀ ਜਥਾ ਖਾਨ ਪਾਨ ਦੀਨ ਨਿਰਭਤਤਾ।
ਕਹਿੰਦੇ ਏਦਾਂ ਲੱਗਦਾ ਸੀ ਵੀ ਜਿਵੇਂ ਰਾਜਾ ਪਤਾ ਨੀ ਕਿੰਨੇ ਕ ਚਿਰਾਂ ਤੋਂ ਰੋਗੀ ਹੋਵੇ, ਇਹੋ ਜੀ ਸੱਟ ਲੱਗੀ, ਪਤਾ ਨੀ ਮਾਨੋ ਕਿੰਨੇ ਕ ਚਿਰਾਂ ਦਾ ਰੋਗੀ ਹੋਵੇ, ਇਹਨੇ ਖਾਨ ਪਾਨ ਵੀ ਸਹਿਜੇ ਸਹਿਜੇ ਕੀਤਾ ਹੈ।
ਕੇਤਕ ਦਿਨ ਮੈਂ ਕੁਸ਼ਲ ਸਮੇਤ ਹੋਤ ਪਯੋ ਮਈ ਪਾਲ ਸੁਚੇਤ।
ਕੁਝ ਦਿਨਾਂ ਵਿਚ ਹੀ ਰਾਜਾ ਠੀਕ ਠਾਕ ਹੋ ਗਿਆ, ਬਿਲਕੁਲ ਅਰੋਗ ਹੋ ਗਿਆ, ਤੇ ਰਾਜੇ ਦੀ ਕਾਇਆ ਬਿਲਕੁਲ ਅਰੋਗ ਹੋ ਗਈ। ਉਸ ਵਕਤ ਸੁਚੇਤ ਹੋ ਕੇ ਰਾਜਾ
ਸਾਦਰ ਸਭ ਕਲਿਆਣ ਬੁਲਾਇਓ, ਬਿਨੈ ਪਨੀ ਬੋ ਪੁਰੇ ਰਖਾਇਓ।
ਬੜੇ ਸਤਿਕਾਰ ਨਾਲ ਭਾਈ ਕਲਿਆਣਾ ਜੀ ਨੂੰ ਬੁਲਾਇਆ, ਤੇ ਭਾਈ ਕਲਿਆਣਾ ਜੀ ਨੂੰ ਸੱਦ ਕੇ ਇਹਨੇ ਬੇਨਤੀ ਕੀਤੀ, ਬੜੇ ਅਦਬ ਨਾਲ ਸਤਿਕਾਰ ਨਾਲ ਭਾਈ ਕਲਿਆਣਾ ਜੀ ਨੂੰ ਸੱਦ ਕੇ ਬੇਨਤੀ ਕੀਤੀ ਤੇ ਕਹਿਣ ਲੱਗਾ,
ਅਬ ਕਿਸ ਥਾਨ ਸਤ ਗੁਰੂ ਰਹਿ ਤਿਨ ਕੇ ਦਰਸ਼ਨ ਕਰਨ ਚਿਤ ਚੈ।
ਲੱਗਾ ਭਾਈ ਕਲਿਆਣਾ ਜੀ ਕਿਰਪਾ ਕਰਕੇ ਦੱਸੋ ਵੀ ਤੁਹਾਡੇ ਸਤਿਗੁਰੂ ਹੁਣ ਉਹ ਮੇਰੇ ਵੀ ਸਤਿਗੁਰੂ ਨੇ, ਮੈਂ ਉਹਨਾਂ ਅੱਗੇ ਆਪਣਾ ਸੀਸ ਭੇਟ ਕੀਤਾ, ਤੇ ਕਿਰਪਾ ਕਰਕੇ ਦੱਸੋ ਵੀ ਇਸ ਵੇਲੇ ਸਤਿਗੁਰੂ ਜੀ ਕਿੱਥੇ ਰਹਿੰਦੇ ਨੇ, ਇਸ ਵਕਤ ਸਤਿਗੁਰੂ ਜੀ ਕਿੱਥੇ ਨੇ, ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ, ਉਹਨਾਂ ਦੇ ਦਰਸ਼ਨ ਕਰਨ ਦੀ ਇੱਛਾ ਮੇਰੇ ਚਿੱਤ ਵਿੱਚ ਹੈ।
ਲੈ ਕਰ ਹਮਕੋ ਆਪਣੇ ਸਾਥ ਕਰੋ ਮਿਲਾਵਨ ਸ੍ਰੀ ਗੁਰੂ ਨਾਥ।
ਮੈਨੂੰ ਆਪਣੇ ਨਾਲ ਲੈ ਚੱਲੋ ਤੇ ਜਗਤ ਦੇ ਨਾਥ, ਤਿੰਨਾਂ ਲੋਕਾਂ ਦੇ ਨਾਥ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਮੈਨੂੰ ਕਰਾ ਦਿਓ।
ਸੁਣ ਭਾਈ ਕਲਿਆਣ ਬਖਾਨਾ, ਮਦਰ ਦੇਸ਼ ਗੁਰ ਕੋ ਚੱਕ ਥਾਨਾ।
ਭਾਈ ਕਲਿਆਣਾ ਜੀ ਨੇ ਦੱਸਿਆ, ਹੇ ਰਾਜਾ, ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਦਰ ਦੇਸ਼ ਕਹਿੰਦੇ ਨੇ ਪੰਜਾਬ ਦੇ ਇਲਾਕੇ ਨੂੰ, ਇਹ ਸਤਿਗੁਰੂ ਜੀ ਪੰਜਾਬ ਦੇਸ਼ ਵਿਚ ਰਹਿੰਦੇ ਨੇ, ਪੰਜਾਬ ਦੇਸ਼ ਵਿਚ ਸਤਿਗੁਰਾਂ ਦਾ ਨਗਰ ਹੈ ਗੁਰੂ ਕਾ ਚੱਕ, ਜਿਹਨੂੰ ਅੱਜ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਕਹਿੰਦੇ, ਇਹਦਾ ਪਹਿਲਾ ਨਾਂ ਜੋ ਸਤਿਗੁਰਾਂ ਨੇ ਰੱਖਿਆ, ਧੰਨ ਗੁਰੂ ਰਾਮਦਾਸ ਸਾਹਿਬ ਨੇ ਗੁਰੂ ਕਾ ਚੱਕ ਰੱਖਿਆ, ਤੇ ਮਹਾਰਾਜ ਜੀ ਕਹਿੰਦੇ ਪੰਜਾਬ ਦੇਸ਼ ਵਿਚ ਭਾਈ ਕਲਿਆਣਾ ਜੀ ਕਹਿੰਦੇ ਗੁਰੂ ਕਾ ਚੱਕ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਥਾਨ ਹੈ, ਸਥਾਨ ਹੈ।
ਸ੍ਰੀ ਗੁਰੂ ਅਮਰਦਾਸ ਡਿਗ ਐਕੈ ਅਕਬਰ ਸ਼ਾਹ ਦਿਓ ਹਿਤ ਕਹਿ ਕੇ।
ਉਹ ਜਿਹੜੀ ਜਗ੍ਹਾ ਹੈ, ਉਹ ਜਿਹੜਾ ਇਲਾਕਾ ਹੈ, ਉਹ ਬਾਦਸ਼ਾਹ ਅਕਬਰ ਜੀ ਤੀਸਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਕੋਲ ਆਇਆ ਅਕਬਰ, ਤੇ ਅਕਬਰ ਨੇ ਆ ਕੇ ਖੁਦ ਉਹ ਜਗ੍ਹਾ ਜਿਹੜੀ ਇਲਾਕੇ ਵਾਲੀ ਜਗ੍ਹਾ ਹੈ, ਉਹ ਪਿੰਡਾਂ ਦੀ ਜਿਹੜੀ ਜਾਇਦਾਦ ਹੈ, ਉਹ ਖੁਦ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿਚ ਭੇਟ ਕੀਤੀ ਹੈ, ਤੇ ਉਸ ਜਗ੍ਹਾ ਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਨਿਵਾਸ ਹੈ।
ਚੌਂਦਿਸ਼ਕੇ ਨਾਲ ਪੂਜੈ ਜਾਏ ਸਰਬ ਕਾਮਨਾ ਗੁਰ ਤੇ ਪਾਏ।
ਚਾਰਾਂ ਦਿਸ਼ਾਵਾਂ ਦੇ ਲੋਕ ਉਥੇ ਆ ਕੇ ਸਤਿਗੁਰਾਂ ਦੀ ਪੂਜਾ ਕਰਦੇ ਨੇ, ਔਰ ਮਨੋ ਕਾਮਨਾਵਾਂ ਸਿੱਖਾਂ ਦੀਆਂ ਪੂਰਨ ਹੁੰਦੀਆਂ ਨੇ। ਜੇ ਦਰਸ਼ਨ ਕਰਨੇ ਨੇ ਰਾਜਾ, ਤੇ ਤੈਨੂੰ ਮੇਰੇ ਨਾਲ ਗੁਰੂ ਕੇ ਚੱਕ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਪਵੇਗਾ। तो राजा उस वेले तैयारी कर रहा है, जिवें सतगुरां दे दरबार च पहुंच के महाराज जी दे दर्शन परस रहा है। वो कथा आप जी अगलिया प्रसंगा च सरवण करोगे। एक बार फिर सरबत संगतां नूं खालसे पंथ दे सिरजना दिवस दियां साजना दिवस दियां लख लख वधाईयां होण। वाहेगुरु 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 वाहेगुरु। वाहेगुरु 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 वाहेगुरु। वाहेगुरु 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 वाहेगुरु। हे अच्युत हे पारब्रह्म हे पूरन हे सर्वमय हे संगी हे निरंकार हे गोविंद हे गुण निदान हे अपरंपर हर हरे हे संतह कर सदा संग हे ठाकुर हो दासरो नानक दीज नाम दान
आए
प्रभ शरणागति
कृपा निध दयाल
एक अखर हर मन बस्त
नानक ओत नियाल
वाहे गुरु नाम जहाज है
चरे सोतरे पार
जो शरदा कर से बंदे
गुर पारे उतारन
गुरु नाम जहाज है
जड़े सोतरे पार
जो शरदा कर से बंदे
पारे उतारन
वाहे गुरु जी का खालसा वाहे गुरु जी की फतेह।
गुरु की प्यारी साध सिंह जीओ आज विसाखी का शुभ दिहाड़ा है। सरबत खालसे नू बधाइयां। विसाखी दे संबंध विच अज 11 बजे गुरुद्वारा दर्शनी दरबार होती मरदान तो एक खालसे ही शान वाला नगर कीर्तन आरंभ होया है, जो कि इस समय शहर दे जो वड्डे बाजार न किला चौक उथों लंघ रहा है ते वो गुरुद्वारा होती मरदान दर्शनी दरबार विखे समाप्ति होगी। जिन्हें दर्शन करने वो कर सकते हैं। अज रात नू गुरुद्वारा दशनी दरबार विखे दीवान चेला राम दा परिवार बीबी राधिका देवी कीर्तनी जथा अज रात नू उथे कीर्तन द्वारा निहाल करनगे। कल सवेरे दमदमी टकसाल वालों गुरुद्वारा दशनी दरबार होती मरदान विखे अमृत दा बाटा तैयार होगा 10 बजे। जिन्हें अजे अमृत नहीं चकिया गुरु वाले नहीं बने ओ अमृत छक के गुरु वाले बन जान। और बेनती है कि कल गुरु अंगद दरबार सरहदी गेट विखे जो 101 खंड रखे गए सन उन्हां दी कल समाप्ति है ते परसों ते 5 संपट अखंड पाठ साहब 15 तरीक रखे जाणगे। उथे भी हाजरी भर के गुरु अंगद दरबार गुरु घर दियां खुशियां लैणियां। और बेनती है कि धन गुरु तेग बहादुर साहब जी का प्रकाश उत्सव गुरपुरब जो गुरुद्वारा मोती बाग साहब विखे हर साल मनाया जाता है वह 17 ते 18 अप्रैल नेड़े आ गया है। 17 अप्रैल नू गुरुद्वारा दुख निवारण साहब तो नगर कीर्तन आरंभ होगा जेड़ा कि गुरुद्वारा मोती बाग साहब विखे एदी समाप्ति होगी। और उथे 17 ते 18 चार दीवान सजणगे जिस दे विच पंथ प्रसिद्ध कथावाचक ते गुरु के कीर्तनीय आप नू निहाल करनगे। ज्ञानी किशन सिंह जी ਅੰਮ੍ਰਿਤਸਰ ਵਾਲੇ ਭਾਈ ਸ਼ੌਕੀਨ ਸਿੰਘ ਜੀ ਅਧੂਰੀ ਰਾਗੀ ਦਰਬਾਰ ਸਾਹਿਬ ਵਾਲੇ ਔਰ ਭਾਈ ਕਿਸ਼ਨ ਸਿੰਘ ਜੀ ਦਰਬਾਰ ਸਾਹਿਬ ਦੇ ਅਧੂਰੀ ਰਾਗੀ, ਭਾਈ ਸਾਹਿਬ ਭਾਈ ਸਤਿੰਦਰਬੀਰ ਸਿੰਘ ਜੀ ਅਧੂਰੀ ਰਾਗੀ ਦਰਬਾਰ ਸਾਹਿਬ, ਭਾਈ ਸਾਹਿਬ ਭਾਈ ਮਹਿੰਦਰਜੀਤ ਸਿੰਘ ਜੀ ਦਿੱਲੀ ਵਾਲੇ ਇਹ ਰਾਗੀ ਜਥੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। 17 ਤੇ 18 ਸਵੇਰੇ ਤੇ ਸ਼ਾਮੀ ਦੀਵਾਨਾਂ ਵਿਚ ਹਾਜ਼ਰੀਆਂ ਭਰ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।